ਦੋਹਰਾ ਭੀਮ ਚੰਦ ਵਿੱਚ ਸਭਾ ਕੇ ਦੋਨੋ ਪਠੇ ਬੁਲਾਏ ਇੱਕ ਕੇਸਰੀ ਚੰਦ ਕੋ ਉਮਾ ਪ੍ਰੋਤ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਾਵਨ ਚਰਣਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨੇਤਾ ਪ੍ਰਤੀ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬੜੀ ਸ਼ਰਧਾ ਭਾਵਨਾ ਨਾਲ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਕਟੋਚ ਰਿਆਸ ਦਾ ਰਾਜਾ ਰਾਜਾ ਕਿਰਪਾਲ ਕਟੋਚੀਆ ਯਤਨ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਰਾਜੇ ਭੀਮ ਚੰਦ ਦੋਵਾਂ ਦਾ ਆਪਸੀ ਜੰਗ ਛਿੜੇ। ਸਤਿਗੁਰਾਂ ਦਾ ਤੇ ਰਾਜੇ ਭੀਮ ਚੰਦ ਦਾ ਆਪਸੀ ਜੰਗ ਛੇੜਨ ਵਾਸਤੇ ਇਹਦੇ ਆਪਣਾ ਦੂਤ ਰਾਜੇ ਭੀਮ ਚੰਦ ਕੋਲੋਂ ਦੀ ਉਪਮਾ ਕਰਕੇ ਭੇਜਿਆ ਔਰ ਉਹਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਹਾਲੇ ਤਾਂ ਗੁਰੂ ਜੀ ਇੰਨੇ ਤਾਕਤਵਰ ਨਹੀਂ, ਤੂੰ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਕਾਬੂ ਵਿੱਚ ਕਰ ਸਕਦਾ ਹੈ। ਜੇ ਕਿਤੇ ਤੈਨੂੰ ਸਾਡੀ ਵੀ ਲੋੜ ਪਈ ਤੇ ਅਸੀਂ ਵੀ ਤੇਰੀ ਮਦਦ ਕਰਾਂਗੇ। ਇਧਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੂਤ ਭੇਜਿਆ ਤੇ ਆਖਿਆ ਗੁਰੂ ਜੀ ਰਾਜਾ ਭੀਮ ਚੰਦ ਇਕੱਲਾ ਹੀ ਆ, ਉਹਦੇ ਨਾਲ ਕੋਈ ਰਾਜਾ ਉਹਦੀ ਮਦਦ ਨਹੀਂ ਕਰੇਗਾ। ਤੁਸੀਂ ਜੇ ਰਾਜਾ ਭੀਮ ਚੰਦ ਵਧੀਕੀ ਕਰਦਾ ਤਾਂ ਉਸ ਦੀ ਵਧੀਕੀ ਦਾ ਜਵਾਬ ਆਪਣੀ ਤੇਗ ਨਾਲ ਦਿਓ। ਕਲਗੀਧਰ ਜੀ ਨੇ ਆਖਿਆ ਕਿ ਇੱਥੇ ਤਾਂ ਭਾਈ ਜਿਹੋ ਜਿਹੀ ਕੋਈ ਭਾਵਨਾ ਰੱਖੇਗਾ ਉਹਨੂੰ ਉਹੋ ਜਿਹਾ ਫਲ ਮਿਲੇਗਾ, ਗੁਰੂ ਨਾਨਕ ਦਾ ਘਰ ਹੈ। ਉਸ ਪ੍ਰਕਾਰ ਨਾਲ ਕਿਰਪਾਲ ਕਟੋਚੀਆ ਤੇ ਹੋਰ ਵੀ ਕੁਝ ਰਾਜੇ ਨੇ, ਬਿਲ ਪਹਾੜੀ ਰਾਜੇ ਜਿਹੜੇ ਚਾਹੁੰਦੇ ਨੇ ਗੁਰੂ ਸਾਹਿਬ ਤੇ ਰਾਜੇ ਭੀਮ ਚੰਦ ਦਾ ਯੁੱਧ, ਪਰ ਭੀਮ ਚੰਦ ਮਿੱਠਾ ਬਣ ਕੇ ਰਹਿ ਰਿਹਾ, ਗੁਰੂ ਸਾਹਿਬ ਨਾਲ ਵਿਗਾੜ ਨਹੀਂ ਕਰਦਾ ਕਿਉਂਕਿ ਇਹਦੇ ਲੜਕੇ ਦੀ ਸ਼ਾਦੀ ਨੇੜੇ ਆ ਗਈ ਹੈ। ਔਰ ਉਹਦੇ ਵਾਸਤੇ ਨੂੰ ਗੁਰੂ ਸਾਹਿਬ ਜੀ ਕੋਲ ਜਿਹੜੀਆਂ ਵਸਤੂਆਂ ਨੇ ਉਹ ਚਾਹੀਦੀਆਂ ਨੇ। ਇਹਨੇ ਨੂੰ ਰਾਜੇ ਫਤਿਹ ਸ਼ਾਹ ਦੇ ਵਿਆਹ ਦੀ ਚਿੱਠੀ ਭੇਜ ਦਿੱਤੀ। ਉਹਦੇ ਚ ਇਹ ਵੀ ਲਿਖ ਭੇਜਿਆ ਕਿ ਰਾਜਾ ਭੀਮ ਚੰਦ ਤੂੰ ਵਿਆਹ ਆਉਣਾ ਆਪਣੇ ਲੜਕੇ ਨੂੰ ਤੇ ਵਧੀਆ ਵਸਤੂਆਂ ਲੈ ਕੇ ਆਈ, ਅਜਾਇਬ ਵਸਤੂਆਂ ਲਿਆਈ ਜਿਹਦੇ ਨਾਲ ਤੇਰੀ ਵੀ ਸੋਭਾ ਹੋਵੇ ਮੇਰੀ ਵੀ ਸੋਭਾ ਹੋਵੇ। ਤੋ ਭੀਮ ਚੰਦ ਨੇ ਸੁਣ ਕੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਕਿ ਅਜਾਇਬ ਵਸਤੂਆਂ ਤਾਂ ਕੇਵਲ ਗੁਰੂ ਜੀ ਕੋਲ ਨੇ, ਉਹਨਾਂ ਕੋਲੋਂ ਹੀ ਲਈਆਂ ਜਾ ਸਕਦੀਆਂ, ਉਹਦੇ ਵਾਸਤੇ ਕੋਈ ਯਤਨ ਕਰੀਏ। ਤਾਂ ਇਹਨੇ ਮੁਕਰਰ ਕੀਤਾ ਕਿ ਆਪਣਾ ਇੱਕ ਪੁਰੋਹਿਤ ਸੀ, ਇਹਦਾ ਉਹਦਾ ਨਾਂ ਸੀ ਪੰਮਾ ਪੁਰੋਹਿਤ, ਤੇ ਪੰਮੇ ਪੁਰੋਹਿਤ ਨੂੰ ਤਿਆਰ ਕੀਤਾ ਕਿ ਤੂੰ ਗੁਰੂ ਸਾਹਿਬ ਕੋਲ ਜਾਣਾ। ਦੂਜਾ ਇਹਦਾ ਸਾਲਾ ਸੀ ਰਾਜਾ ਕੇਸਰੀ ਚੰਦ, ਰਾਜੇ ਕੇਸਰੀ ਚੰਦ ਨੂੰ ਤੇ ਪੰਮੇ ਪੁਰੋਹਿਤ ਨੂੰ ਦੋਵਾਂ ਨੂੰ ਤਿਆਰ ਕੀਤਾ ਕਿ ਤੁਸੀਂ ਜਾ ਕੇ ਗੁਰੂ ਜੀ ਨੂੰ ਬੇਨਤੀ ਕਰੋ ਔਰ ਉਹਨਾਂ ਦੇ ਕੋਲ ਜਿਹੜੀਆਂ ਉਹ ਅਜਾਇਬ ਵਸਤੂਆਂ ਨੇ ਉਹ ਮੇਰੇ ਕੋਲ ਕਿਸੇ ਤਰੀਕੇ ਲਿਆਉਣਾ ਕਰੋ। ਆਓ ਜਿਵੇਂ ਪੰਮਾ ਪੁਰੋਹਿਤ ਤੇ ਕੇਸਰੀ ਚੰਦ ਰਾਜਾ ਇਹ ਦੋਵੇਂ ਬਿਲਾਸਪੁਰ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਣਾਂ ਚ ਆਏ ਨੇ ਔਰ ਗੁਰੂ ਸਾਹਿਬ ਦੇ ਨਾਲ ਜੋ ਇਹਨਾਂ ਦੀ ਵਾਰਤਾਲਾਪ ਹੋਈ ਹੈ ਉਹ ਪੰਥ ਦੇ ਮਹਾਨ ਵਿਦਵਾਨ ਕਵੀ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਬੜੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਲਿਖ ਰਹੇ ਨੇ। ਆਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰੁੱਤ ਪਹਿਲੀ ਦਾ 39ਵਾਂ ਅੰਸੂ ਪ੍ਰਾਰੰਭ ਹੋ ਰਿਹਾ। ਗੁਰੂ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ, ਦੁਏਰਾ ਭੀਮ ਚੰਦ ਵਿਚ ਸਭਾ ਕੇ ਦੋਨੋ ਪਤੇ ਬੁਲਾਏ।
ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿਚ ਦੋਨਾਂ ਨੂੰ ਬੁਲਾਇਆ, ਜਿਨ੍ਹਾਂ ਵਾਸਤੇ ਇਕ ਦਿਨ ਪਹਿਲਾਂ ਇਨ੍ਹਾਂ ਨੇ ਸਲਾਹ ਕਰ ਲਈ ਹੈ ਔਰ ਇਹ ਮੁਕਰਰ ਕਰ ਲਿਆ ਇਨ੍ਹਾਂ ਦੋਨਾਂ ਨੂੰ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸ੍ਰੀ ਅਨੰਦਪੁਰ ਸਾਹਿਬ ਭੇਜਣਾ, ਉਨ੍ਹਾਂ ਦੋਹਾਂ ਨੂੰ ਸਿੱਖਿਆ ਸਿਖਾਉਣ ਵਾਸਤੇ ਕਿ ਤੁਸੀਂ ਗੁਰੂ ਜੀ ਕੋਲ ਕਿਵੇਂ ਜਾ ਕੇ ਗੱਲ ਕਰਨੀ ਹੈ, ਕਿਵੇਂ ਉਨ੍ਹਾਂ ਨੂੰ ਬੇਨਤੀ ਕਰਨੀ ਹੈ। ਉਹ ਸਿੱਖਿਆ ਸਿਖਾਉਣ ਵਾਸਤੇ ਇਨ੍ਹਾਂ ਦੋਨਾਂ ਨੂੰ ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿਚ ਬੁਲਾਇਆ ਹੈ।
ਇਕ ਕੇਸਰੀ ਚੰਦ ਕੋ ਪੰਮਾ ਪ੍ਰੋਤ ਆਏ।
ਦੋ ਕਿਹੜੇ ਕਿਹੜੇ ਨੇ? ਇਕ ਤਾਂ ਰਾਜਾ ਕੇਸਰੀ ਚੰਦ ਹੈ ਜਿਹੜਾ ਰਾਜੇ ਭੀਮ ਚੰਦ ਦਾ ਰਿਸ਼ਤੇ ਚ ਸਾਲਾ ਲੱਗਦਾ, ਰਾਜਾ ਕੇਸਰੀ ਚੰਦ ਹੈ। ਦੂਜਾ ਪੰਮਾ ਪੁਰੋਹਿਤ ਹੈ। ਇਨ੍ਹਾਂ ਦੋਨਾਂ ਨੂੰ ਇਹਨੇ ਆਪਣੀ ਸਭਾ ਵਿਚ ਬੁਲਾਇਆ ਔਰ ਆਪਣੀ ਸਭਾ ਵਿਚ ਸੱਦ ਕੇ ਇਨ੍ਹਾਂ ਦੋਹਾਂ ਨੂੰ ਸਮਝਾਉਣ ਵਾਸਤੇ ਪ੍ਰੇਰਨ ਵਾਸਤੇ ਬੋਲਿਆ।
ਸਵਈਆ ਛੰਦ ਦੋਨੋ ਕਹਿ ਬਿਠਾਏ ਸਮਝਾਏ,
ਦੋਨਾਂ ਨੂੰ ਆਪਣੇ ਕੋਲ ਕਹਿ ਕੇ ਸਮਝਾਇਆ, ਸਮਝਾ ਕੇ ਆਪਣੇ ਕੋਲ ਬਿਠਾਇਆ ਤੇ ਬਿਠਾ ਕੇ ਇਨ੍ਹਾਂ ਦੋਨਾਂ ਨੂੰ ਸਮਝਾਉਂਦਿਆਂ ਬੋਲਿਆ।
ਨੀਤ ਰੀਤ ਨੀਕੇ ਸਮਚੀਨ,
ਕਹਿਣ ਲੱਗਾ ਕਿ ਤੁਹਾਨੂੰ ਹੁਣ ਮੈਂ ਚੰਗੀ ਵਧੀਆ ਜਿਹੜੀ ਨੀਤੀ ਹੈ ਉਹ ਦੱਸਣ ਲੱਗਾ। ਜਿਹੜੀ ਚੰਗੀ ਨੀਤੀ ਹੈ ਜਿਸ ਦੇ ਨਾਲ ਵੱਡਿਆਂ ਵੱਡਿਆਂ ਨੂੰ ਕਾਬੂ ਕੀਤਾ ਜਾ ਸਕਦਾ, ਵੱਸ ਵਿਚ ਕੀਤਾ ਜਾ ਸਕਦਾ, ਐਸੀ ਜਿਹੜੀ ਨੀਤੀ ਦੀ ਰੀਤ ਹੈ ਉਹ ਤੁਸੀਂ ਹੁਣ ਚੰਗੀ ਤਰ੍ਹਾਂ ਜਾਣ ਲਓ।
ਪਹੁੰਚੋ ਸਤਿਗੁਰ ਕੇ ਸਮੀਪ ਚੱਲ।
ਹੁਣ ਤੁਸੀਂ ਦੋਵੇਂ ਜਾਓ, ਇਥੋਂ ਕੁਝ ਪਿਟਾਵਾਂ ਵੀ ਲੈ ਜਾਓ, ਕੁਝ ਵਸੂਆਂ ਵੀ ਲੈ ਜਾਓ ਗੁਰੂ ਜੀ ਨੂੰ ਭੇਟ ਕਰਨ ਵਾਸਤੇ, ਤੇ ਦੋਵੇਂ ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਜਾਓ, ਉਨ੍ਹਾਂ ਕੋਲ ਪਹੁੰਚੋ।
ਨਮੋ ਕਰੋ ਕਰ ਜੋਰ ਅਧੀਨ,
ਉਨ੍ਹਾਂ ਦੀ ਸਭਾ ਵਿਚ ਉਨ੍ਹਾਂ ਦੇ ਦੀਵਾਨ ਵਿਚ ਜਾ ਕੇ ਤੁਸੀਂ ਉਨ੍ਹਾਂ ਨੂੰ ਜਾ ਕੇ ਦੋਵੇਂ ਹੱਥ ਜੋੜ ਕੇ ਬੜੇ ਅਦਬ ਤੇ ਸਤਿਕਾਰ ਨਾਲ ਨਮਸਕਾਰ ਕਰਨੀ। ਅੰਦਰ ਭਾਵੇਂ ਤੁਹਾਡੇ ਅਦਬ ਭਾਵ ਨਾ ਹੋਵੇ ਪਰ ਬਾਹਰੋਂ ਇਸ ਤਰ੍ਹਾਂ ਨਜ਼ਰ ਆਉਣਾ ਚਾਹੀਦਾ ਕਿ ਤੁਸੀਂ ਬੜੇ ਅਦਬ ਤੇ ਸਤਿਕਾਰ ਨਾਲ ਉਨ੍ਹਾਂ ਨੂੰ ਨਮਸਕਾਰ ਕਰ ਰਹੇ ਹੋ।
ਮਮ ਦਿਸ਼ਤੇ ਤਰ ਚਰਨਨ ਪਰ ਕਰ,
ਔਰ ਮੇਰੇ ਵੱਲੋਂ ਵੀ ਮੇਰੀ ਤਰਫੋਂ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਪੈ ਕੇ ਉਨ੍ਹਾਂ ਦੇ ਚਰਨਾਂ ਨੂੰ ਪਕੜ ਕੇ ਮੇਰੇ ਵੱਲੋਂ ਵੀ ਉਨ੍ਹਾਂ ਨੂੰ ਪ੍ਰਣਾਮ ਕਰਨੀ ਹੈ।
ਕਰ ਬੇਨਤੀ ਭਲੇ ਸੁਣਾਏ ਪ੍ਰਵੀਨ,
ਮੇਰੇ ਵੱਲੋਂ ਉਨ੍ਹਾਂ ਨੂੰ ਨਮਸਕਾਰ ਕਰਕੇ ਮੇਰੇ ਵੱਲੋਂ ਮੇਰੇ ਤਰਫੋਂ ਬੇਨਤੀ ਕਰਨੀ ਹੈ ਕਿ ਇਹ ਕਹਿਣਾ ਕਿ ਗੁਰੂ ਜੀ ਇਹ ਬੇਨਤੀ ਰਾਜੇ ਭੀਮ ਚੰਦ ਦੀ ਹੈ, ਰਾਜਾ ਭੀਮ ਚੰਦ ਤੁਹਾਡੇ ਚਰਨਾਂ ਵਿਚ ਇਸ ਤਰ੍ਹਾਂ ਬੇਨਤੀ ਕਰਦਾ ਹੈ।
ਭਲੋ ਪ੍ਰਸੰਸਾ ਪਰਮ ਪ੍ਰਸੰਨ ਕਰ,
ਪਹਿਲਾਂ ਤੁਸੀਂ ਸਿੱਧਾ ਹੀ ਨਹੀਂ ਮੰਗਣਾ ਕਿ ਮਹਾਰਾਜ ਸਾਨੂੰ ਵਸਤੂਆਂ ਚਾਹੀਦੀਆਂ। ਭੀਮ ਚੰਦ ਵਿਧੀ ਦੱਸ ਰਿਹਾ, ਤਰੀਕਾ ਦੱਸ ਰਿਹਾ, ਨੀਤੀ ਦੱਸ ਰਿਹਾ, ਕਹਿੰਦਾ ਪਹਿਲਾਂ ਤੁਸੀਂ ਉਨ੍ਹਾਂ ਦੀ ਪ੍ਰਸੰਸਾ ਕਰਨੀ ਹੈ, ਉਨ੍ਹਾਂ ਦੀ ਰੱਜ ਕੇ ਵਡਿਆਈ ਕਰਨੀ ਹੈ, ਤੇ ਜਦੋਂ ਉਨ੍ਹਾਂ ਦੀ ਪ੍ਰਸੰਸਾ ਕਰੋਗੇ ਤੇ ਗੁਰੂ ਜੀ ਪ੍ਰਸੰਨ ਹੋਣਗੇ, ਖੁਸ਼ ਹੋਣਗੇ, ਤੇ ਜਦੋਂ ਖੁਸ਼ ਹੋਣਗੇ ਫਿਰ ਤੁਸੀਂ ਉਨ੍ਹਾਂ ਦੇ ਕੋਲੋਂ ਆਪਣੀ ਮੰਗ ਮੰਗਣੀ ਹੈ। ਜੋ ਵਸਤੂਆਂ ਮੰਗਣ ਵਾਸਤੇ ਚੱਲੇ ਉਹ ਮੰਗਣੀਆਂ ਹਨ,
ਜਾਚੋ ਵਸਤੂ ਅਜਬ ਇੱਕ ਤੀਨ,
ਉਨ੍ਹਾਂ ਦੇ ਕੋਲ ਜਿਹੜੀਆਂ ਬੜੀਆਂ ਅਜਬ ਵਸਤੂਆਂ ਨੇ, ਤਿੰਨ ਵਸਤੂਆਂ ਉਨ੍ਹਾਂ ਕੋਲ ਜ਼ਿਆਦਾ ਅਜਬ ਨੇ, ਕੀਮਤੀ ਨੇ, ਖਾਸ ਨੇ, ਇੱਕ ਤਾਂ ਪੰਚਕਲਾ ਸ਼ਸਤਰ, ਇੱਕ ਪ੍ਰਸ਼ਾਦੀ ਹਾਥੀ, ਔਰ ਤੀਜਾ ਉਹ ਤੰਬੂ ਜੋ ਉਨ੍ਹਾਂ ਦੇ ਕਾਬਲ ਤੋਂ ਬਣਵਾ ਕੇ ਆਪਣੇ ਵਾਸਤੇ ਮੰਗਵਾਇਆ, 2.5 ਲੱਖ ਰੁਪਏ ਤੋਂ ਵੀ ਵੱਧ ਪੈਸਾ ਉਨ੍ਹਾਂ ਨੇ ਆਪ ਖਰਚ ਕੀਤਾ ਉਹ ਤੰਬੂ। ਇਹ ਤਿੰਨ ਚੀਜ਼ਾਂ ਗੁਰੂ ਜੀ ਕੋਲ ਬੜੀਆਂ ਅਜਾਇਬ ਨੇ, ਇਹ ਤਿੰਨੇ ਤੁਸੀਂ ਗੁਰੂ ਜੀ ਨੂੰ ਪ੍ਰਸੰਨ ਕਰਕੇ ਮੰਗਣੀਆਂ ਹਨ।
ਜਾਚੋ ਵਸਤੂ ਅਜਬ ਇੱਕ ਤੀਨ,
ਤੇ ਤਿੰਨ ਦੇ ਨਾਲ ਇੱਕ ਚੌਥੀ ਵਸਤੂ ਵੀ ਹੈ ਉਹਨਾਂ ਦੇ ਕੋਲ, ਉਹ ਹੈ ਬੜੀ ਕੀਮਤੀ ਚੌਂਕੀ ਜਿਹਦੀ ਕਲਾ ਦਬਦਿਆਂ ਵਿਚੋਂ ਪੁਤਲੀਆਂ ਨਿਕਲਦੀਆਂ ਤੇ ਉਹ ਚੌਪੜ ਖੇਡਦੀਆਂ ਨੇ, ਨਰਦਾਂ ਜਿਹੜੀਆਂ ਨੇ ਉਹ ਮਾਰਦੀਆਂ ਨੇ, ਡੱਲ ਸੁੱਟਦੀਆਂ ਨੇ, ਉਹ ਜਿਹੜੀ ਚੌਂਕੀ ਹੈ ਉਹ ਵੀ ਉਹਨਾਂ ਦੇ ਕੋਲੋਂ ਮੰਗ ਲੈਣੀ ਹੈ।
ਸੁਮਤ ਸਹਿਤ ਚਾਤਰਤਾ ਰਚਬ,
ਆਪਣੀ ਸੁਮਤ ਦੇ ਸਹਿਤ ਚਾਤਰਤਾ ਦੇ ਨਾਲ, ਸਿਆਣਪ ਦੇ ਨਾਲ, ਜਿੰਨੀ ਵੀ ਵੱਧ ਚਾਤਰਤਾ ਦੇ ਨਾਲ ਤੁਸੀਂ ਮੰਗ ਸਕਦੇ ਹੋ ਮੰਗ ਲੈਣਾ।
ਜਿਉਂ ਕਿਉਂ ਲੀਜੈ ਕੀ ਜੈ ਕਾਜਾ,
ਕਿਵੇਂ ਕਰਕੇ ਚਾਰੇ ਵਸਤੂਆਂ ਗੁਰੂ ਜੀ ਕੋਲੋਂ ਲੈ ਲੈਣੀਆਂ ਨੇ, ਔਰ ਇਹ ਕੰਮ ਕਰਕੇ ਆਉਣਾ, ਜਿਹੜਾ ਕੰਮ ਕਰਨ ਵਾਸਤੇ ਤੁਹਾਨੂੰ ਭੇਜ ਰਿਹਾ ਇਹ ਕੰਮ ਕਰਕੇ ਤੁਸੀਂ ਵਾਪਸ ਆਉਣਾ, ਕੰਮ ਕਰਕੇ ਵਾਪਸ ਮੁੜਨਾ ਹੈ।
ਪੁੱਤਰ ਮਾਰੋ ਆਪਣੋ ਸਮਝੋ, ਹਨ ਲਾਭ ਕੀ ਸੰਸਰ ਲਾਜ।
ਗੁਰੂ ਜੀ ਨੂੰ ਮੇਰੇ ਵੱਲੋਂ ਇਹ ਵੀ ਕਹਿਣਾ ਕਿ ਗੁਰੂ ਜੀ, ਰਾਜੇ ਭੀਮ ਚੰਦ ਦਾ ਪੁੱਤਰ ਜੇ ਉਹਦਾ ਵਿਆਹ ਹੈ ਤਾਂ ਇਹ ਸਮਝ ਲਓ ਕਿ ਤੁਹਾਡਾ ਹੀ ਪੁੱਤਰ ਹੈ। ਭੀਮ ਚੰਦ ਦਾ ਪੁੱਤਰ ਵੀ ਗੁਰੂ ਜੀ ਤੁਹਾਡਾ ਹੀ ਪੁੱਤਰ ਹੈ, ਆਪਣਾ ਹੀ ਪੁੱਤਰ, ਉਹਨੂੰ ਸਮਝੋ। ਜੇ ਕਿਤੇ ਉਹਨਾਂ ਦੀ ਹਾਨੀ ਹੁੰਦੀ ਹੈ ਤੇ ਤਾਂ ਵੀ ਤੁਹਾਡੀ ਹਾਨੀ, ਜੇ ਲਾਭ ਹੁੰਦਾ ਤੇ ਤਾਂ ਵੀ ਤੁਹਾਡਾ ਲਾਭ ਹੈ। ਤੁਹਾਡੀ ਸਾਡੀ ਇੱਕ ਸੰਸਰ ਇੱਕ ਬਰਾਬਰ ਲਾਜ ਹੈ, ਇੱਜ਼ਤ ਹੈ।
ਇੱਕ ਘਰ ਲਖੋ ਲਖੋ ਨਿਜ ਕਰਨਾ,
ਤੁਹਾਡਾ ਤੇ ਸਾਡਾ ਘਰ ਇੱਕੋ ਹੀ ਹੈ, ਦੋ ਘਰ ਨਹੀਂ ਹਨ, ਤੁਹਾਡਾ ਤੇ ਸਾਡਾ ਘਰ ਦੋਵੇਂ ਇੱਕੋ ਹੀ ਨੇ, ਇਸ ਕਰਕੇ ਇਹਨੂੰ ਆਪਣਾ ਘਰ ਇੱਕ ਘਰ ਜਾਣ ਕੇ ਆਪਣੀ ਕਰੁਣਾ ਆਪਣੀ ਦਇਆ ਇਸ ਘਰ ਤੇ ਬਣਾਈ ਰੱਖੋ।
ਪੁੱਤਰ ਵਿਆਹ ਬੋ ਮਿਲੇ ਸਮਾਜ,
ਮੇਰੇ ਪੁੱਤਰ ਦਾ ਵਿਆਹ ਹੋਣਾ ਤੇ ਉਸ ਵਿਆਹ ਦੇ ਵਿੱਚ ਬੜਾ ਸਮਾਜ ਇਕੱਠਾ ਹੋਣਾ, ਬੜਿਆਂ ਲੋਕਾਂ ਨੇ, ਬੜੇ ਭਾਈਚਾਰੇ ਨੇ, ਬੜੀਆਂ ਰਿਆਸਤਾਂ ਦੇ ਰਾਜਿਆਂ ਨੇ ਮੇਰੇ ਪੁੱਤਰ ਦੇ ਵਿਆਹ ਦੇ ਕਾਰਜ ਦੇ ਵਿੱਚ ਆ ਕੇ ਹਾਜ਼ਰੀ ਭਰਨੀ ਹੈ।
ਤਾਂ ਅਬਰੂ ਕਰੋ ਵਧਾਮਨ,
ਕਰਕੇ ਹੇ ਗੁਰੂ ਜੀ ਉੱਥੇ ਤੁਸੀਂ ਆਪਣੀ ਆਬਰੂ ਵਧਾਉਣੀ, ਸਾਡੀ ਜਿਹੜੀ ਆਬਰੂ ਹੈ, ਸਾਡੀ ਜਿਹੜੀ ਇੱਜ਼ਤ ਹੋਣੀ ਹੈ ਉਸ ਸਮਾਜ ਦੇ ਵਿੱਚ, ਉਹ ਇੱਜ਼ਤ ਵੀ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸਾਡੀ ਵਧਾਉਣੀ ਹੈ।
ਸਭ ਰਾਜੇ ਜਾਣੈ ਸਿਰ ਤਾਜ,
ਜਿੰਨੇ ਰਾਜੇ ਨੇ ਉਹ ਸਾਰੇ ਮੈਨੂੰ ਆਪਣਾ ਸਰਤਾਜ ਸਮਝਦੇ ਨੇ, ਉਹ ਸਾਰੇ ਮੈਨੂੰ ਆਪਣਾ ਮੁਖੀ ਤੇ ਆਗੂ ਸਮਝਦੇ ਨੇ, ਤੇ ਜੇ ਮੇਰਾ ਉਹਨਾਂ ਵਿਚ ਸਤਿਕਾਰ ਹੋਵੇਗਾ, ਉਹਨਾਂ ਵਿਚ ਮੇਰੀ ਇੱਜ਼ਤ ਹੋਵੇਗੀ, ਤੇ ਉਹ ਆਪ ਹੀ ਮੈਨੂੰ ਆਪਣਾ ਸਰਤਾਜ ਜਾਣ ਕੇ ਆਪਣਾ ਸੀਸ ਝੁਕਾਉਣਗੇ।
ਇਤਿਆਦਿਕ ਬੋ ਕਰੋ ਉਚਾਰਨ,
ਪੰਮਾ ਪੁਰੋਹਿਤ ਤੂੰ ਬੜਾ ਸਿਆਣਾ, ਗੱਲਬਾਤ ਕਰਨ ਵਾਸਤੇ ਤੇਰੀ ਬੜੀ ਤੀਵਰ ਬੁੱਧੀ ਕੰਮ ਕਰਦੀ ਹੈ, ਤੇ ਏਦਾਂ ਦੀਆਂ ਗੱਲਾਂ ਤੂੰ ਬਣਾ ਕੇ ਆਪਣੇ ਵੱਲੋਂ ਢੰਗ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਉਚਾਰਨ ਕਰਨੀਆਂ ਹਨ, ਕਹਿਣੀਆਂ ਹਨ।
ਰੁੱਖ ਦੇਖੋ ਜੇ ਕਾਰਜ ਹੈ ਨਾ,
ਪਹਿਲਾਂ ਉਹਨਾਂ ਦਾ ਰੁੱਖ ਵੇਖ ਲੈਣਾ, ਚੰਗੀ ਤਰ੍ਹਾਂ ਪਰਖ ਕੇ ਵੇਖ ਲੈਣਾ, ਤੇ ਜੇ ਆਪਣਾ ਕੰਮ ਨਾ ਹੁੰਦਾ ਹੋਇਆ, ਭੀਮ ਚੰਦ ਇਹ ਵੀ ਨਾਲ ਦੂਸਰਾ ਤਰੀਕਾ ਵੀ ਦੱਸ ਰਿਹਾ, ਕਹਿੰਦਾ ਪਹਿਲਾਂ ਤਾਂ ਬੇਨਤੀ ਕਰਿਓ, ਉਹਨਾਂ ਦੀ ਉਪਮਾ ਕਰਕੇ ਸੁਜੈਸ ਕਰਿਓ, ਕੰਮ ਬਣਦਾ ਹੋਇਆ ਠੀਕ ਹੈ, ਤੇ ਜੇ ਉਹਨਾਂ ਦਾ ਰੁੱਖ ਵੇਖਣਾ ਕਿ ਜੇ ਉਹ ਕੰਮ ਨਹੀਂ ਬਣ ਰਿਹਾ ਆਪਣਾ, ਤੇ ਫਿਰ ਦੂਸਰਾ ਤਰੀਕਾ ਤੁਸੀਂ ਇਸ ਤਰ੍ਹਾਂ ਵਰਤਣਾ ਹੈ।
ਹੁਣ ਲਾਲਚ ਕੀ ਬਾਤ ਸੁਣਾਓ,
ਗੁਰੂ ਜੀ ਨੂੰ ਲਾਲਚ ਦੇ ਦੇਣਾ। ਜੇ ਪਹਿਲਾਂ ਪਿਆਰ ਨਾਲ ਗੱਲ ਬਣਦੀ ਹੋਵੇ, ਬੇਨਤੀ ਨਾਲ ਗੱਲ ਬਣਦੀ ਹੋਵੇ ਤਾਂ ਬਣਾ ਲੈਣਾ, ਤੇ ਜੇ ਪਿਆਰ ਨਾਲ ਵੇਖਣਾ ਵੀ ਕਾਰਜ ਨਹੀਂ ਹੋ ਰਿਹਾ, ਤੇ ਫਿਰ ਜਿੱਥੇ ਪਿਆਰ ਨਾਲ ਬੇਨਤੀ ਕਰਨੀ ਆ ਉੱਥੇ ਨਾਲ ਲਾਲਚ ਵੀ ਦੇ ਦੇਣਾ। ਰਾਜਨੀਤੀ ਦੇ ਭੇਦ ਨੇ ਕਿ ਪਹਿਲਾਂ ਸ਼ਾਮ, ਫਿਰ ਜੇ ਸ਼ਾਮ ਨਾਲ ਗੱਲ ਨਾ ਬਣੇ ਤੇ ਦਾਮ, ਲਾਲਚ ਦੇ ਦਿਓ, ਲੋਭ ਦੇ ਦਿਓ, ਫਿਰ ਗੁਰੂ ਜੀ ਨੂੰ ਲਾਲਚ ਦੇਣ ਦਾ ਯਤਨ ਕਰਨਾ।
ਆਵੇ ਬਿਆਹ ਜਬੇ ਸੁਖ ਚੈਨ,
ਗੁਰੂ ਜੀ ਨੂੰ ਕਹਿਣਾ ਕਿ ਰਾਜਾ ਭੀਮ ਚੰਦ ਜਦੋਂ ਸੁਖ ਸ਼ਾਂਤੀ ਦੇ ਨਾਲ ਆਪਣੇ ਪੁੱਤਰ ਦਾ ਵਿਆਹ ਕਰਕੇ ਵਾਪਸ ਮੁੜ ਕੇ ਆਵੇਗਾ।
ਚਾਰੋ ਵਸਤੂ ਸ਼ੀਘਰ ਪਹੁੰਚਾ ਮੈਂ, ਫਿਰ ਨਾ ਕਹਿੰਗੇ ਨਿਜ ਐਨ।
ਇਹ ਕਹਿਣਾ ਕਿ ਗੁਰੂ ਜੀ ਜਿਹੜੀਆਂ ਇਹ ਤੁਹਾਡੀਆਂ ਚਾਰੇ ਵਸਤੂਆਂ ਨੇ, ਬੜੀ ਛੇਤੀ ਨਾਲ ਰਾਜਾ ਭੀਮ ਚੰਦ ਤੁਹਾਡੇ ਕੋਲ ਪਹੁੰਚਦੀਆਂ ਕਰੇਗਾ। ਜਦੋਂ ਵਿਆਹ ਕਰਕੇ ਆਪਣੇ ਪੁੱਤਰ ਦਾ ਸੁਖ ਸ਼ਾਂਤੀ ਨਾਲ ਵਾਪਸ ਆਏਗਾ, ਫਿਰ ਇਹ ਚਾਰੇ ਵਸਤੂਆਂ ਰਾਜਾ ਭੀਮ ਚੰਦ ਬਿਨਾਂ ਦੇਰੀ ਤੋਂ ਤੁਹਾਡੇ ਘਰ ਵਿਚ ਭੇਜੇਗਾ, ਆਪਣੇ ਘਰ ਨਹੀਂ ਰੱਖੇਗਾ।
ਚਤੁਰ ਹਜ਼ਾਰ ਰਜਤ ਬਣ ਇਨ ਸੰਗ, ਪੂਜਾ ਕਰੇ ਆਪ ਕੀ ਦੇਣ।
ਮਹਾਰਾਜ ਜੀ, ਕੇਵਲ ਚਾਰੇ ਵਸਤੂਆਂ ਨਹੀਂ ਦੇਵੇਗਾ ਰਾਜਾ ਭੀਮ ਚੰਦ, ਇਹਨਾਂ ਚਾਰ ਵਸਤੂਆਂ ਦੇ ਨਾਲ 4000 ਰੁਪਇਆ ਵੀ ਦੇਵੇਗਾ। ਭੀਮ ਚੰਦ ਕਹਿੰਦਾ ਇਹ ਲਾਲਚ ਪਹਿਲਾਂ ਪਿਆਰ ਨਾਲ ਮਨਾਇਆ ਜੇ, ਜੇ ਮੰਨ ਜਾਣ ਤਾਂ ਠੀਕ ਆ, ਫਿਰ ਇਹ ਲਾਲਚ ਦੇ ਦਿਆ ਜੇ। ਇਹ ਲਾਲਚ ਦੇ ਕੇ ਉਹਨਾਂ ਨੂੰ ਮਨਾਉਣ ਦਾ ਯਤਨ ਕਰਿਆ ਜੇ ਕਿ ਚਾਰੇ ਵਸਤੂਆਂ ਭੀਮ ਚੰਦ ਤੁਹਾਨੂੰ ਵਾਪਸ ਮੋੜ ਦੇਗਾ, ਔਰ ਨਾਲ 4000 ਰੁਪਇਆ ਤੁਹਾਡੀ ਪੂਜਾ ਜਿਹੜੀ ਹੈ, ਸਮਝ ਲਓ ਇਹਨਾਂ ਵਸਤੂਆਂ ਦੀ ਜਿਹੜੀ ਭੇਟਾ ਹੈ, ਉਹ 4000 ਰੁਪਇਆ ਤੁਹਾਨੂੰ ਨਾਲ ਭੇਟ ਕਰੇਗਾ।
ਇਹ ਸਮਝਾਏ ਕਿ ਲਬ ਗਮਨੋ,
ਰਾਜੇ ਭੀਮ ਚੰਦ ਨੇ ਇਹ ਮਤਾਂ ਦਿੱਤੀਆਂ ਨੇ ਆਪਣੇ ਸਾਲੇ ਕੇਸਰੀ ਚੰਦ ਨੂੰ ਤੇ ਆਪਣੇ ਪੁਰੋਹਿਤ ਪੰਮੇ ਨੂੰ। ਦੋਨਾਂ ਨੂੰ ਇਹ ਮਤ ਦੇ ਕੇ, ਸਿੱਖਿਆ ਦੇ ਕੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਭੇਜਿਆ।
ਇੱਕ ਸੋ ਨਰ ਕੀ ਨੇ ਤਿੰਨ ਸਾਤ,
ਕੱਲਿਆਂ ਨੀ ਭੇਜਿਆ ਭੀਮ ਚੰਦ ਨੇ, 100 ਸਿਪਾਹੀ ਜਿਹੜੇ ਚੰਗੇ ਸ਼ਸਤਰ ਧਾਰੀ ਸੂਰਮੇ ਸਨ ਉਹਨਾਂ ਨੂੰ ਇਹਨਾਂ ਦੇ ਨਾਲ ਭੇਜਿਆ ਹੈ।
ਵਸਤਰ ਵਿਭੂਖਣ ਸ਼ਸਤਰ ਸਾਜ ਕਰ ਚੱਲੇ ਛਲਨ ਹਿਤ ਸਰਬਗਨਾਥ।
ਬੜੇ ਸੋਹਣੇ ਬਸਤਰ, ਗਹਿਣੇ, ਸ਼ਸਤਰ ਆਪਣੇ ਸਰੀਰ ਤੇ ਸਾਜ ਕੇ ਨਾ ਸਰਬਗ ਸਤਿਗੁਰੂ ਗੁਰੂ ਕਲਗੀਧਰ ਨੂੰ ਛਲਣ ਵਾਸਤੇ ਚੱਲੇ ਨੇ। ਐਸੇ ਸਤਿਗੁਰੂ ਜੋ ਅਛਲ ਨੇ, ਕਿਸੇ ਦੇ ਛਲਿਆਂ ਛਲੇ ਨਹੀਂ ਜਾ ਸਕਦੇ, ਐਸੇ ਸਰਬਗਨਾਥ ਨੂੰ, ਸਰਬਗ ਪਿਤਾ ਗੁਰੂ ਕਲਗੀਧਰ ਨੂੰ ਛਲਣ ਵਾਸਤੇ ਇਹਨਾਂ ਬੜੇ ਸੋਹਣੇ ਬਸਤਰ ਸ਼ਸਤਰ ਸਰੀਰ ਤੇ ਸਜਾਏ ਨੇ। ਉਰੇ ਰਾਜੇ ਭੀਮ ਚੰਦ ਕੋਲੋਂ ਵਿਦਾ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲੇ ਹਨ।
ਸਨੇ ਸਨੇ ਸਭ ਮਾਰਗ ਉਲੰਘ,
ਸਨੇ ਸਨੇ ਸਹਿਜੇ ਸਹਿਜੇ ਸਾਰਾ ਮਾਰਗ ਸਾਰਾ ਪੈਂਡਾ ਰਸਤੇ ਦਾ ਲੰਘ ਕੇ ਆਏ ਹਨ।
ਗਿਣਤੀ ਅਨੇਕ ਕਪਟ ਕੀ ਗਾਤ,
ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਆਪਣੇ ਮਨ ਵਿਚ ਕਰਦੇ ਨੇ, ਕਪਟ, ਛਲ, ਫਰੇਬ ਇਹਦੇ ਨਾਲ ਭਰੇ ਹੋਏ ਨੇ। ਇਸੇ ਕਰਕੇ ਨਾ ਪਹਾੜੀਆਂ ਨੂੰ ਮਹਾਰਾਜ ਜੀ ਨੇ ਕੱਚੀ ਮਤ ਦਾ ਧਾਰ ਨਹੀਂ ਕਿਹਾ, ਵੀ ਇਹ ਕੱਚੀ ਮਤ ਵਾਲੇ ਨੇ, ਇਹਨਾਂ ਦੇ ਨਿਸ਼ਚੇ ਕੱਚੇ ਨੇ, ਪਤਾ ਨਹੀਂ ਕਿਹੜੇ ਵੇਲੇ ਡੋਲ ਜਾਣ, ਇਹਨਾਂ ਦਾ ਕੋਈ ਯਕੀਨ ਨਹੀਂ, ਕੋਈ ਭਰੋਸਾ ਨਹੀਂ। ਜਫਰਨਾਮੇ ਚ ਜਿੱਥੇ ਮਹਾਰਾਜ ਜੀ ਨੇ ਕਿਹਾ ਕਿ ਤੁਰਕਾਂ ਦੀਆਂ ਕਸਮਾਂ ਤੇ ਕੋਈ ਭਰੋਸਾ ਨਹੀਂ, ਉਥੇ ਵੀ ਕਿਹਾ ਕਿ ਇਹਨਾਂ ਪਹਾੜੀਆਂ ਦੀਆਂ ਕਸਮਾਂ ਤੇ ਵੀ ਕੋਈ ਭਰੋਸਾ ਨਹੀਂ, ਇਹ ਕੱਚੇ ਹਨ। ਤੋ ਬੜਾ ਭਾਰੀ ਛਲ ਤੇ ਕਪਟ ਆਪਣੇ ਹਿਰਦੇ ਚ ਰੱਖ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਛਲਣਾ ਚਾਹੁੰਦੇ ਹਨ।
ਅਨੰਦਪੁਰ ਨੰਦ ਨਿਹਾਰਿਓ,
ਪੰਮਾ ਪੁਰੋਹਿਤ ਤੇ ਕੇਸਰੀ ਚੰਦ ਇਹ ਦੋਵੇਂ 100 ਬੰਦਾ ਸਿਪਾਹੀਆਂ ਦਾ ਉਹ ਇਹਨਾਂ ਦੇ ਨਾਲ ਚੱਲ ਕੇ ਆਇਆ, ਇਕੱਠੇ ਹੋ ਕੇ ਆਏ ਸ੍ਰੀ ਅਨੰਦਪੁਰ ਸਾਹਿਬ ਤੇ ਅੱਗੇ ਅਨੰਦਪੁਰ ਸਾਹਿਬ ਚ ਰੌਣਕਾਂ ਲੱਗੀਆਂ ਹੋਈਆਂ, ਜਿੱਧਰ ਵੇਖੋ ਰੌਣਕਾਂ ਹੀ ਰੌਣਕਾਂ, ਉਤਸ਼ਾਹ ਹੀ ਉਤਸ਼ਾਹ, ਉਤਸ਼ਵ ਹੀ ਉਤਸ਼ਵ ਨਜ਼ਰ ਆ ਰਿਹਾ। ਕਿਤੇ ਗੁਰੂ ਕੇ ਸਿੱਖਾਂ ਨੇ ਤੰਬੂ ਕਨਾਤਾਂ ਲਾਈਆਂ ਹੋਈਆਂ, ਕਿਤੇ ਕੋਈ ਗੁਰਬਾਣੀ ਗਾ ਰਹੇ ਨੇ, ਕਿਤੇ ਕੋਈ ਵਿਚਾਰ ਕਰ ਰਹੇ ਨੇ, ਕਿਤੇ ਸਤਿਗੁਰਾਂ ਦੇ ਸਿਪਾਹੀ ਸ਼ਸਤਰ ਧਾਰੀ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਨੇ, ਕੋਈ ਘੋੜਿਆਂ ਦੀ ਮਾਲਿਸ਼ ਕਰ ਰਿਹਾ, ਕੋਈ ਘੋੜਿਆਂ ਨੂੰ ਘਾਹ ਪੱਠਾ ਪਾ ਰਿਹਾ, ਏਦਾਂ ਰੌਣਕਾਂ ਹੀ ਚਾਰੇ ਪਾਸੇ ਲੱਗੀਆਂ ਹੋਈਆਂ, ਕਿਤੇ ਸੰਗਤਾਂ ਹੁੰਮ ਹੁਮਾ ਕੇ ਆ ਰਹੀਆਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਏਦਾਂ ਦਾ ਅਨੰਦਪੁਰ ਸਾਹਿਬ ਵਿਚ ਆ ਕੇ ਇਨ੍ਹਾਂ ਨੇ ਆਨੰਦ ਵੇਖਿਆ ਹੈ।
ਜੈ ਲੈ ਚਾਰ ਪਦਾਰਤ ਹਾਥ,
ਐਸਾ ਅਨੰਦਪੁਰ ਸਾਹਿਬ ਹੈ ਸਤਿਗੁਰਾਂ ਦਾ, ਐਸਾ ਆਨੰਦ ਨਜ਼ਰ ਆਉਂਦਾ ਹੈ ਜਿੱਥੇ ਆ ਕੇ ਗੁਰੂ ਸਾਹਿਬ ਦੇ ਚਰਣਾਂ ਵਿਚ ਚਾਰਾਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਧਰਮ, ਅਰਥ, ਕਾਮ ਤੇ ਮੋਖਸ਼। ਇਹ ਚਾਰ ਪਦਾਰਥ ਨੇ, ਪੰਜਵਾਂ ਪਦਾਰਥ ਦੁਨੀਆਂ ਚ ਕੋਈ ਨਹੀਂ, ਇਨ੍ਹਾਂ ਚਾਰਾਂ ਵਿਚ ਹੀ ਸਾਰਾ ਕੁਝ ਆ ਜਾਂਦਾ ਹੈ। ਤੇ ਚਾਰੇ ਪਦਾਰਥ, ਚਾਰ ਪਦਾਰਥ ਚਾਰੋਂ ਪਾਏ ਸਤਿਗੁਰਾਂ ਦੇ ਚਰਣਾਂ ਵਿਚੋਂ, ਇਹ ਚਾਰ ਪਦਾਰਥ ਚਾਰਾਂ ਨੂੰ ਹੀ ਪ੍ਰਾਪਤ ਹੋਏ, ਜਿਹੜੇ ਮਹਾਰਾਜ ਜੀ ਦੇ ਸੇਵਕ ਨੇ, ਦਾਸ ਨੇ, ਉਨ੍ਹਾਂ ਨੂੰ ਪ੍ਰਾਪਤ ਹੋਏ ਨੇ।
ਤੇਰਾ ਸ਼ੁਭ ਸਥਾਨ ਮੈਂ ਘਾਲਿਓ,
ਬੜੇ ਸ਼ੁਭ ਸਥਾਨ ਦੇ ਉੱਤੇ ਇਨ੍ਹਾਂ ਨੇ ਆ ਕੇ ਡੇਰਾ ਕੀਤਾ। ਰਾਜੇ ਕੇਸਰੀ ਚੰਦ ਤੇ ਪੰਮੇ ਪੁਰੋਹਿਤ ਨੇ ਭਲਾ ਸਥਾਨ ਵੇਖ ਕੇ ਡੇਰਾ ਕੀਤਾ ਹੈ।
ਭਲੀ ਪਾਤ ਕੀਨੋ ਬਿਸਰਾਮ, ਦੰਡ ਰਜਤ ਸਾਰੀ ਕੋ ਪਤ ਕਰ ਸੁਧ ਸੁਨਾਏ ਦੀਨ ਸਗੁਨ ਧਾਮ।
ਬੜੇ ਪ੍ਰਕਾਰ ਨਾਲ ਪਹਿਲਾਂ ਇਨ੍ਹਾਂ ਨੇ ਵਿਸ਼ਰਾਮ ਕੀਤਾ, ਫਿਰ ਇੱਕ ਆਪਣਾ ਚੋਬਦਾਰ ਜਿਹਦੇ ਹੱਥ ਵਿਚ ਚਾਂਦੀ ਦੀ ਚੋਬ ਸੀ, ਆਪਣਾ ਇੱਕ ਚੋਬਦਾਰ ਰਾਜੇ ਕੇਸਰੀ ਚੰਦ ਨੇ ਗੁਰੂ ਸਾਹਿਬ ਜੀ ਵੱਲ ਭੇਜਿਆ ਕਿ ਤੂੰ ਜਾ ਕੇ ਸਾਡੇ ਆਉਣ ਦੀ ਖਬਰ ਮਹਾਰਾਜ ਜੀ ਨੂੰ ਦੇਣਾ ਕਰ ਕਿ ਰਾਜਾ ਕੇਸਰੀ ਚੰਦ ਤੇ ਪੰਮਾ ਪੁਰੋਹਿਤ ਆਏ ਨੇ ਗੁਰੂ ਸਾਹਿਬ ਨੂੰ ਮਿਲਣ ਲਈ। ਇੱਕ ਦੰਡਧਾਰੀ ਯਾਨੀ ਕਿ ਇੱਕ ਚੋਬਦਾਰ ਨੂੰ ਗੁਰੂ ਸਾਹਿਬ ਜੀ ਕੋਲ ਭੇਜਿਆ ਆਪਣੇ ਆਉਣ ਦੀ ਖਬਰ ਦੇਣ ਲਈ।
ਪਤ ਕਰ ਸੁਧ ਸੁਨਾਏ ਦੀਨਸ ਗੁਣ ਧਾਮ,
ਔਰ ਜਾ ਕੇ ਉਹਨੂੰ ਭੇਜਿਆ, ਉਹਨੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਨ੍ਹਾਂ ਦੇ ਆਉਣ ਦੀ ਖਬਰ ਦਿੱਤੀ ਹੈ।
ਸਤਿਗੁਰ ਆਨੰਦ ਚੰਦ ਸੋ ਭਾਕਿਓ,
ਸਤਿਗੁਰੂ ਕਲਗੀਧਰ ਜੀ ਨੇ ਸੁਣਿਆ ਤੇ ਸੁਣ ਕੇ ਆਪਣੇ ਦੀਵਾਨ ਭਾਈ ਆਨੰਦ ਚੰਦ ਜੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਆਗਿਆ ਕੀਤੀ।
ਮਹਾਰਾਜ
ਜੀ ਕਹਿੰਦੇ ਭਾਈ ਆਨੰਦ ਚੰਦ ਜੀ ਏਦਾਂ ਕਰੋ ਕਿ ਫੌਜ ਆਈ ਹੈ, ਪੰਮਾ ਪੁਰੋਹਿਤ ਹੈ, ਰਾਜਾ ਕੇਸਰੀ ਚੰਦ ਹੈ, ਨਾਲ ਉਨ੍ਹਾਂ ਦੇ ਸਿਪਾਹੀ ਵੀ ਨੇ, ਤੇ ਗੁਰੂ ਕੇ ਲੰਗਰਾਂ ਵਿਚ ਉਨ੍ਹਾਂ ਨੂੰ ਰਸਤਾ ਬਸਤਾ ਭੇਜ ਦਿਓ ਤਾਂ ਜੋ ਆਪਣਾ ਲੰਗਰ ਪਾਣੀ ਤਿਆਰ ਕਰ ਲੈ, ਤੇ ਗੁਰੂ ਕੇ ਲੰਗਰਾਂ ਵਿਚੋਂ ਰਸਤਾ ਬਸਤਾ ਜੋ ਕੁਝ ਉਨ੍ਹਾਂ ਨੂੰ ਚਾਹੀਦਾ ਉਹ ਸਭ ਕੁਝ ਉਨ੍ਹਾਂ ਕੋਲ ਪਹੁੰਚਦਾ ਕਰੋ।
ਪੰਚ ਤੇ ਅਪਰ ਸਕਲ ਪਹੁੰਚਾਵੋ,
ਹੋਰ ਵੀ ਜੇ ਉਹ ਕੁਝ ਮੰਗਦੇ ਨੇ, ਜੇ ਕੋਈ ਉਨ੍ਹਾਂ ਦੀ ਖਾਸ ਚਾਹਨਾ ਹੈ ਤਾਂ ਉਹ ਵੀ ਜੇ ਉਹ ਕੁਝ ਮੰਗਦੇ ਨੇ ਤਾਂ ਉਹ ਵੀ ਉਨ੍ਹਾਂ ਨੂੰ ਦੇਣਾ ਕਰੋ।
ਕਹਿ ਭੇਜੋ ਅਬ ਕਰੋ ਆਰਾਮ,
ਔਰ ਉਨ੍ਹਾਂ ਨੂੰ ਕਹਿ ਭੇਜੋ ਕਿ ਹੁਣ ਉਹ ਆਰਾਮ ਕਰਨ, ਕਿਉਂਕਿ ਹਾਲੇ ਮਿਲਣ ਦਾ ਸਮਾਂ ਨਹੀਂ ਹੈ, ਹੁਣ ਉਹ ਆਰਾਮ ਕਰਨ, ਲੰਗਰ ਪ੍ਰਸ਼ਾਦਾ ਛਕਣ, ਲੰਗਰ ਪ੍ਰਸ਼ਾਦਾ ਤਿਆਰ ਕਰਾਉਣ, ਆਪਣੇ ਸਿਪਾਹੀਆਂ ਨੂੰ ਸੰਭਾਲਣ, ਘੋੜਿਆਂ ਨੂੰ ਘਾਹ ਪੱਠਾ ਪਾਉਣ ਤੇ ਆਰਾਮ ਕਰਨ।
ਆਏ ਸਿਪਾਹੀ ਦੀਵਾਨ ਕੀਨ ਤਿਮ,
ਮਹਾਰਾਜ ਜੀ ਦੀ ਆਗਿਆ ਦੀਵਾਨ ਆਨੰਦ ਚੰਦ ਨੇ ਸੁਣੀ, ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ ਉਸੇ ਤਰ੍ਹਾਂ ਭਾਈ ਆਨੰਦ ਚੰਦ ਜੀ ਨੇ ਕੀਤਾ।
ਸੁਧ ਸੰਭਾਲ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੀ ਜਿਹੜੀ ਇਨ੍ਹਾਂ ਦੀ ਸੁਧ ਸੀ ਉਹ ਭਾਈ ਆਨੰਦ ਚੰਦ ਜੀ ਨੇ ਸੰਭਾਲੀ ਹੈ, ਘੋੜਿਆਂ ਦੇ ਘਾਹ ਪੱਠੇ ਦਾ, ਦਾਣੇ ਪੱਠੇ ਦਾ ਪ੍ਰਬੰਧ ਕੀਤਾ ਹੈ, ਫਿਰ ਜਿਹੜੀਆਂ ਫੌਜਾਂ ਆਈਆਂ ਨੇ ਉਹਨਾਂ ਨੂੰ ਜੋ ਜੋ ਕੁਝ ਚਾਹੀਦਾ ਰਾਜੇ ਕੇਸਰੀ ਚੰਦ ਨੂੰ ਪੰਮੇ ਪੁਰੋਹਿਤ ਨੂੰ ਉਹ ਪੁੱਛ ਕੇ ਉਹਨਾਂ ਕੋਲ ਪਹੁੰਚਦਾ ਕੀਤਾ ਹੈ।
ਖਾਣ ਪਾਨ ਕਰ ਨਿਸਾ ਸੁਪਤ ਹੋਏ,
ਇਹਨਾਂ ਨੇ ਖਾਣ ਪਾਨ ਕੀਤਾ ਹੈ, ਖਾਣ ਪਾਨ ਕਰਕੇ ਰਾਤ ਇਨ੍ਹਾਂ ਨੇ ਬਤੀਤ ਕੀਤੀ ਹੈ।
ਉੱਠੇ ਸੋਚ ਕੀਨ ਸੁਪਨ ਸਾਰ,
ਅਗਲੇ ਦਿਨ ਉੱਠੇ ਨੇ, ਅਗਲੇ ਦਿਨ ਉੱਠ ਕੇ ਸਵੇਰੇ ਸਵੇਰੇ ਇਨ੍ਹਾਂ ਨੇ ਇਸ਼ਨਾਨ ਪਾਨ ਕੀਤੇ ਹਨ।
ਨੀਰ ਸ਼ਰਨ ਨੀਰ ਸ਼ਰੀਰ ਇਸ਼ਨਾਨ ਥਾਨ ਤਵ ਠਾਕਰ ਪੂਜਾ ਮੈਂ ਚਿਤ ਧਾਰ,
ਪਹਾੜੀ ਸਨ ਇਹ ਠਾਕੁਰ ਪੂਜਾ ਕਰਦੇ ਸੀ, ਠਾਕੁਰਾਂ ਦੀ ਪੂਜਾ ਕਰਨੀ, ਸਾਲ ਗ੍ਰਾਮ ਦਾ ਇੱਕ ਵੱਟਾ ਹੁੰਦਾ, ਪੱਥਰ ਹੁੰਦਾ, ਉਹਦੀ ਪੂਜਾ ਕਰਦੇ ਨੇ, ਮੂਰਤੀਆਂ ਦੀ ਪੂਜਾ ਕਰਦੇ ਨੇ, ਇਨ੍ਹਾਂ ਨੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਠਾਕੁਰ ਪੂਜਾ ਕੀਤੀ, ਉਹਨੂੰ ਨਈ ਵੇਦ ਆਦਿਕ ਭੇਟ ਕੀਤੇ ਨੇ, ਜੋ ਇਨ੍ਹਾਂ ਦੀ ਆਪਣੀ ਰੀਤ ਸੀ, ਮਰਿਆਦਾ ਸੀ, ਉਹ ਇਨ੍ਹਾਂ ਨੇ ਕੀਤੀ ਹੈ।
ਦਿਵਸ ਚੜੇ ਤਨ ਸ਼ਸਤਰ ਬਸਤ ਧਰ,
ਜਦੋਂ ਦਿਨ ਚੜਿਆ ਤੇ ਦਿਨ ਚੜੇ ਇਨ੍ਹਾਂ ਨੇ ਆਪਣੇ ਸਰੀਰ ਤੇ ਸੋਹਣੇ ਸ਼ਸਤਰ ਬਸਤਰ ਧਾਰਨ ਕੀਤੇ ਨੇ।
ਕਰੈ ਪ੍ਰਤੀਕਨ ਮੋਏ ਹਕਾਰ,
ਉਡੀਕ ਕਰਨ ਲੱਗੇ ਕਿ ਹੁਣ ਗੁਰੂ ਸਾਹਿਬ ਜੀ ਸਾਨੂੰ ਬੁਲਾਉਣਗੇ, ਉਡੀਕ ਕਰਨ ਲੱਗ ਪਏ ਕਿ ਹੁਣ ਸਤਿਗੁਰੂ ਜੀ ਸਾਨੂੰ ਸੱਦਾ ਭੇਜਣਗੇ ਔਰ ਆਪਣੇ ਦੀਵਾਨ ਵਿਚ ਸਭਾ ਵਿਚ ਬੁਲਾਉਣਗੇ।
ਸ੍ਰੀ ਗੁਰੂ ਗਰ ਜਾਮਾ ਬ੍ਰਹਮੋ,
ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਪਣੇ ਸਰੀਰ ਉੱਤੇ ਬੜਾ ਸੁੰਦਰ ਜਾਮਾ, ਬੜਾ ਸੋਹਣਾ ਮਹਾਰਾਜ ਜੀ ਨੇ ਜਾਮਾ ਚੋਲਾ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਸ਼ਬਦ ਜਮਸ਼ੇਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਾਤਰੇ ਸ਼ਮਸ਼ੀਰ ਧਾਰਨ ਕੀਤੀ ਤੇ ਸ਼ਮਸ਼ੀਰ ਧਾਰਨ ਕਰਕੇ ਸ਼ੇਰ ਦੇ ਮਾਨਿੰਦ, ਸ਼ੇਰ ਦੇ ਸਮਾਨ ਮਹਾਰਾਜ ਜੀ ਸੋਭਨੀਕ ਹੋਏ ਹਨ।
ਟਿਕਿਓ ਕੁਦੰਡ ਅਗਰ ਬਡ ਗਾਡੋ,
ਔਰ ਸਤਿਗੁਰੂ ਜੀ ਦੇ ਸਾਹਮਣੇ ਮਹਾਰਾਜ ਜੀ ਦਾ ਬੜਾ ਵੱਡਾ ਕਠੋਰ ਧਨਕ, ਜਿਹਦੀ ਲੱਠ ਬੜੀ ਕਠੋਰ ਹੈ, ਜਿਹਦੀ ਤੰਦੀ ਵੀ ਕਹਿੰਦੇ ਆਮ ਬੰਦੇ ਕੋਲੋਂ ਖਿੱਚੀ ਨਹੀਂ ਜਾਂਦੀ, ਐਸਾ ਕਠੋਰ ਧਨਕ ਮਹਾਰਾਜ ਜੀ ਦੇ ਸਾਹਮਣੇ ਪਿਆ ਹੈ।
ਖਰਕ ਥੰਗ ਧਰ ਕਰ ਮੈਂ ਫੇਰ,
ਬੜਾ ਤਿੱਖਾ ਖਪਰਾ ਤੀਰ ਮਹਾਰਾਜ ਜੀ ਨੇ ਹੱਥ ਵਿਚ ਪਕੜਿਆ ਹੋਇਆ, ਔਰ ਉਸ ਤੀਰ ਨੂੰ ਮਹਾਰਾਜ ਜੀ ਫੇਰਦੇ ਨੇ ਗੋਲ ਗੋਲ ਉਸ, ਇਹ ਮਹਾਰਾਜ ਜੀ ਦਾ ਸੁਭਾਅ ਸੀ, ਗੁਰੂ ਕਲਗੀਧਰ ਜੀ ਆਪਣੇ ਹੱਥ ਚ ਤੀਰ ਰੱਖਿਆ ਕਰਦੇ ਸੀ, ਔਰ ਉਹ ਤੀਰ ਆਪਣੇ ਹੱਥ ਚ ਰੱਖ ਕੇ ਉਸ ਤੀਰ ਨੂੰ ਫੇਰਿਆ ਕਰਦੇ ਸਨ। ਅੱਜ ਵੀ ਕਹਿੰਦੇ ਹੱਥ ਵਿਚ ਖਪਰਾ ਤੀਰ ਫੜਿਆ ਬੜਾ ਤਿੱਖਾ ਹੈ, ਔਰ ਮਹਾਰਾਜ ਜੀ ਉਹ ਤੀਰ ਆਪਣੇ ਹੱਥ ਵਿਚ ਪਕੜ ਕੇ ਉਹਨੂੰ ਫੇਰ ਰਹੇ ਨੇ, ਗੋਲ ਗੋਲ ਉਸ ਤੀਰ ਨੂੰ ਘੁਮਾ ਰਹੇ ਨੇ।
ਮੁਕਤਾ ਹਲਗਰ ਮਾਲ ਵਿਸਾਲਾ,
ਸਤਿਗੁਰਾਂ ਨੇ ਆਪਣੇ ਗਲ ਦੇ ਵਿਚ ਮੋਤੀਆਂ ਦੀ ਮਾਲਾ, ਬੜੀ ਸੁੰਦਰ ਮਾਲਾ ਹੈ, ਸਾਫ ਸਵੱਛ ਉਜਵਲ ਮੋਤੀ, ਉਹਨਾਂ ਮੋਤੀਆਂ ਦੀ ਮਾਲਾ ਮਹਾਰਾਜ ਜੀ ਨੇ ਆਪਣੇ ਕੰਠ ਵਿਚ ਗਲ ਚ ਧਾਰਨ ਕੀਤੀ ਹੋਈ ਹੈ।
ਜਿਗਾ ਜਵਾਰ ਜ਼ੇਬੇ ਉਚੇਰ,
ਇਸ ਉੱਤੇ ਬੜੀ ਸੁੰਦਰ ਜਗ੍ਹਾ ਹੈ, ਔਰ ਉਸ ਜਗ੍ਹਾ ਦੇ ਵਿਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ, ਜਿਹੜੇ ਚਿਲਮਿਲ ਚਿਲਮਿਲ ਕਰਦੇ ਨੇ, ਚਮਕਦੇ ਨੇ, ਪ੍ਰਕਾਸ਼ ਕਰਦੇ ਨੇ।
ਕਲਗੀ
ਉਹਦੇ ਵਿਚ ਬੜੀ ਸੁੰਦਰ ਕਲਗੀ ਲੱਗੀ ਹੋਈ, ਉੱਚੀ ਕਲਗੀ ਹੈ ਮਹਾਰਾਜ ਦਸਵੇਂ ਪਾਤਸ਼ਾਹ ਦੇ ਸੀਸ ਉੱਤੇ ਜਿਹੜੀ ਕਲਗੀ ਹੈ, ਪੁਰਾਤਨ ਸਮੇਂ ਦੀਆਂ ਅੱਜ ਕੱਲ ਜਿਹੜੀਆਂ ਕਲਗੀਆਂ ਆਦਿਕ ਵੇਖੀ ਦੀਆਂ ਨੇ ਐਸੀਆਂ ਨਹੀਂ ਸਨ ਹੁੰਦੀਆਂ, ਬੜੀ ਸੁੰਦਰ ਕਲਗੀ, ਉਹ ਤੰਗ ਉੱਚੀ ਕਲਗੀ। ਕਦੇ ਤੁਸੀਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਹਾਰਾਜ ਜੀ ਦੇ ਅੰਗੀਠੇ ਉੱਤੇ ਪਈ ਹੋਈ ਉਹ ਕਲਗੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣਗੇ। ਐਸੀ ਕਲਗੀ ਜੋ ਉੱਚੀ ਕਲਗੀ ਹੈ, ਉਹ ਮਹਾਰਾਜ ਜੀ ਦੇ ਸੀਸ ਉੱਤੇ ਸੋਭ ਲੀਕ ਹੈ।
ਅੰਗ ਅੰਗ ਸੁੰਦਰ ਬਹੁਤੇਰ,
ਔਰ ਕਹਿੰਦੇ ਇਸ ਤਰ੍ਹਾਂ ਦੀ ਸੁੰਦਰ ਕਲਗੀ, ਤੁੰਗ ਅਨੰਗ ਰਚੀ ਜਨ, ਕਹਿੰਦੇ ਮਾਨੋ ਕਾਮਦੇਵ ਦੀ ਰਚਨਾ, ਅਨੰਗ ਨਾਮ ਕਾਮਦੇਵ ਦਾ ਹੈ, ਕਾਮਦੇਵ ਬੜਾ ਸੁੰਦਰ ਮੰਨਿਆ ਦੇਵਤਾ ਹੈ। ਕਹਿੰਦੇ ਮਾਨੋ ਇਹ ਜਿਹੜੀ ਕਲਗੀ ਹੈ, ਇਹ ਅਨੰਗ ਦੀ ਰਚੀ ਹੋਈ, ਕਾਮਦੇਵ ਦੀ ਰਚੀ ਹੋਈ ਹੈ, ਔਰ ਸਤਿਗੁਰਾਂ ਦੇ ਸਰੀਰ ਦਾ ਅੰਗ ਅੰਗ ਬੜਾ ਸੁੰਦਰ ਹੈ, ਬੜੀ ਸੁੰਦਰ ਆਭਾ ਹੈ, ਕਰੋੜਾਂ ਕਾਮਦੇਵਾਂ ਦੀ ਸੁੰਦਰਤਾ ਮਹਾਰਾਜ ਜੀ ਦੇ ਸਾਹਮਣੇ ਫਿੱਕੀ ਆਭਾ ਫਿੱਕੀ ਪ੍ਰਤੀਤ ਹੁੰਦੀ ਹੈ ਉਹਨਾਂ ਦੀ।
ਅੰਤਰ ਸਦਨ ਟਿਕੈ ਜਿਸ ਮਾਏ, ਤੈ ਪ੍ਰਿਅੰਕ ਪਰ ਫਿਰੇ ਸੁਹਾਏ,
ਪਹਿਲਾਂ ਵਿਚ ਜਿੱਥੇ ਮਹਾਰਾਜ ਜੀ ਟਿਕਦੇ ਨੇ ਉਥੇ ਅੰਦਰ ਇਕ ਸੁੰਦਰ ਪਲੰਘਾ ਹੈ ਵਿਛਿਆ ਹੋਇਆ, ਉਸ ਪਲੰਘੇ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ੋਭ ਲੀਕ ਹੋਏ ਨੇ, ਪਲੰਘੇ ਦੇ ਉੱਤੇ ਬੈਠੇ ਹਨ।
ਮਾਤਲ ਨੰਦ ਚੰਦ ਹਰ ਸੰਗ,
ਸਤਿਗੁਰਾਂ ਦੇ ਕੋਲ ਮਾਮਾ ਕਿਰਪਾਲ ਚੰਦ ਜੀ ਬੈਠੇ ਨੇ, ਦੀਵਾਨ ਨੰਦ ਚੰਦ ਜੀ ਬੈਠੇ ਹਨ, ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਬੈਠੇ ਹਨ,
ਦਇਆ ਰਾਮ ਜੀ ਨਿਕਟ ਬਿਠਾਏ,
ਭਾਈ ਦਇਆ ਰਾਮ ਜੀ ਇਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੇ ਲਾਗੇ ਬਿਠਾਇਆ। ਭਾਈ ਦਇਆ ਰਾਮ ਜੀ ਵੀ ਗੁਰੂ ਕਲਗੀਧਰ ਜੀ ਦੀ ਸ਼ਰਨ ਕੇ ਉਹੀ ਭਾਈ ਦਇਆ ਰਾਮ ਹਨ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਦਇਆ ਸਿੰਘ ਵੀ ਬਣਨਾ ਹੈ, ਕਈ ਸਾਲ ਪਹਿਲਾਂ ਹੀ ਮਹਾਰਾਜ ਜੀ ਦੇ ਚਰਨਾਂ ਚ ਆ ਗਏ ਸਨ। ਭਾਈ ਸਾਹਿਬ ਭਾਈ ਦਇਆ ਰਾਮ ਜੀ ਆਦਿ ਕੇ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਹਨ।
ਇੰਤੇ ਆਧੁਨਿਕ ਜਨ ਬੀਸਕ,
ਇਨ੍ਹਾਂ ਤੋਂ ਇਲਾਵਾ ਹੋਰ ਵੀ 20 ਸੇਵਕ ਨੇ ਮਹਾਰਾਜ ਜੀ ਦੇ, ਜਿਨ੍ਹਾਂ ਦੀ ਕੁੱਲ ਗਿਣਤੀ 20 ਬਣਦੀ ਹੈ। ਇਹ 20 ਸੇਵਾਦਾਰ ਨਿਕਟਵਰਤੀ ਸਿੱਖ ਮਹਾਰਾਜ ਜੀ ਦੇ ਕੋਲ ਹਨ।
ਸਨਮਾਨਿਤ ਮ੍ਰਿਤ ਪੰਥ ਸੁਨਾਏ,
ਇਹ ਸਾਰੇ ਸਤਿਗੁਰਾਂ ਦਾ ਬੜਾ ਸਨਮਾਨ ਸਤਿਕਾਰ ਕਰਕੇ ਬੈਠੇ ਨੇ, ਔਰ ਮਹਾਰਾਜ ਜੀ ਦੇ ਨਾਲ ਬੜੇ ਮਿੱਠੇ ਮਿੱਠੇ ਬਚਨ ਕਰ ਰਹੇ ਨੇ। ਗੁਰੂ ਕਲਗੀਧਰ ਜੀ ਵੀ ਇਨ੍ਹਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਨੇ।
ਤਰਨ ਤਰਲ ਸਮ ਦਿਪੈ ਪ੍ਰਤਾਪ,
ਮਹਾਰਾਜ ਜੀ ਦਾ ਜਿਵੇਂ ਨਵਾਂ ਚੜਿਆ ਹੋਇਆ ਸੂਰਜ ਸਵੇਰੇ ਉਦੇ ਹੁੰਦਾ, ਜਿਵੇਂ ਉਹਦਾ ਬੜਾ ਭਾਰੀ ਪ੍ਰਕਾਸ਼ ਹੁੰਦਾ।
ਤਰਨ ਆਰਬਲ ਤਨ ਮੈਂ ਆਏ,
ਇਹਦਾ ਤਰਨ ਅਵਸਥਾ ਵਿਚ ਜਵਾਨੀ ਦੀ ਉਮਰ ਦੇ ਵਿਚ ਗੁਰੂ ਕਲਗੀਧਰ ਜੀ ਦੇ ਸਰੀਰ ਦੇ ਉੱਤੇ ਵੀ ਚੜੇ ਹੋਏ ਨਵੇਂ ਸੂਰਜ ਦੇ ਸਮਾਨ ਪ੍ਰਕਾਸ਼ ਹੈ, ਪ੍ਰਤਾਪ ਹੈ, ਜਿਹਦਾ ਪ੍ਰਤਾਪ ਪ੍ਰਕਾਸ਼ ਸਤਿਗੁਰਾਂ ਦਾ ਚਾਰੇ ਪਾਸੇ ਬਿਥਰ ਰਿਹਾ।
ਸਿੰਘਪੁਰ ਪਰ ਖੜੇ ਸੈਂਕੜੇ,
ਇਹ ਤਾਂ ਸਤਿਗੁਰਾਂ ਦੇ ਅੰਦਰ ਦਰਬਾਰ ਦੀ ਗੱਲ ਹੈ, ਜਿੱਥੇ 20 ਸੇਵਾਦਾਰ ਬੈਠੇ ਨੇ, ਬਾਕੀ ਸੈਂਕੜਿਆਂ ਦੀ ਗਿਣਤੀ ਵਿਚ ਸ਼ਸਤਰਧਾਰੀ ਸੂਰਮੇ ਜਿਹੜੇ ਮਹਾਰਾਜ ਜੀ ਦੇ ਸਿਪਾਹੀ ਨੇ, ਉਹ ਸਤਿਗੁਰਾਂ ਦੇ ਦਰਬਾਰ ਤੋਂ ਬਾਹਰ ਖੜੇ ਨੇ। ਅੰਦਰ ਜਗ੍ਹਾ ਮਹਾਰਾਜ ਜੀ ਦੇ ਜਿੱਥੇ ਅੰਦਰ ਬੈਠੇ ਨੇ ਥੋੜੀ ਜਗ੍ਹਾ ਸੀ, ਉਥੇ ਕੁਝ ਕੀ ਸੇਵਕ ਬੈਠੇ ਨੇ, ਬਾਕੀ ਜਿਹੜੇ ਮਹਾਰਾਜ ਜੀ ਦੇ ਸਿੰਘ ਪੌਰ ਜਿਹੜਾ ਦਰਸ਼ਨੀ ਡਿਓੜੀ ਵੱਡਾ ਦਰਵਾਜਾ ਹੈ, ਉਸ ਦਰਵਾਜੇ ਦੇ ਬਾਹਰ ਸੈਂਕੜੇ ਸ਼ਸਤਰਧਾਰੀ ਸੂਰਮੇ ਖੜੇ ਨੇ।
ਬਸਤਰ ਸ਼ਸਤਰ ਸੂਰੇ ਸਾਵਧਾਨ,
ਥੋੜੇ ਬਸਤਰਾਂ ਸ਼ਸਤਰਾਂ ਦੇ ਸਹਿਤ ਸਾਵਧਾਨ ਹੋ ਕੇ ਚੁਕੰਨੇ ਹੋ ਕੇ ਖੜੇ ਹਨ।
ਪੰਮਾ ਪੁਰੋਹਿਤ ਚੰਦ ਕੇਸਰੀ,
ਇਧਰ ਪੰਮਾ ਪੁਰੋਹਿਤ ਤੇ ਕੇਸਰੀ ਚੰਦ,
ਇਹ 20 ਮਾਨਵ ਅਗਵਾਨ,
ਇਨ੍ਹਾਂ ਨੇ ਵੀ 20 ਬੰਦੇ ਆਪਣੇ ਨਾਲ ਲਿਆ। ਇਹ ਤਾਂ 100 ਬੰਦਾ ਸੀ, ਇਨ੍ਹਾਂ ਦੇ ਨਾਲ 100 ਸਿਪਾਹੀ ਆਏ ਸੀ, ਪਰ ਪੰਮੇ ਪ੍ਰੋਹਿਤ ਤੇ ਕੇਸਰੀ ਚੰਦ ਨੇ ਆਪਣੇ ਨਾਲ 20 ਬੰਦੇ ਲਏ ਹਨ ਤੇ ਚੱਲ ਕੇ ਸਤਿਗੁਰਾਂ ਕੋਲ ਆਏ ਨੇ।
ਆਏ ਦਵਾਰ ਪਰ ਤੇਰੇ ਸੰਦ ਬੰਦ,
ਜਦੋਂ ਆਏ ਤੇ ਸਤਿਗੁਰਾਂ ਦੇ ਦਰਵਾਜੇ ਦੇ ਬਾਹਰ ਸਰਦਬੱਧ ਹੋ ਕੇ ਆ ਕੇ ਖਲੋ ਗਏ। ਅੰਦਰ ਆਉਣ ਤੇ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਅੰਦਰ ਨਹੀਂ ਸੀ ਆ ਸਕਦੇ, ਤੋ ਬਾਹਰ ਦਰਵਾਜੇ ਦੇ ਉੱਤੇ ਆ ਕੇ ਖਲੋ ਗਏ ਹਨ।
ਗੁਰੂ ਨਿਕਟ ਸੁਧ ਕੀਨ ਬਖਾਨ,
ਸੇਵਾਦਾਰ ਗੁਰੂ ਸਾਹਿਬ ਦੇ ਕੋਲ ਅੰਦਰ ਭੇਜਿਆ, ਆਪਣੇ ਆਉਣ ਦੀ ਖਬਰ ਇਨ੍ਹਾਂ ਨੇ ਦਿੱਤੀ ਹੈ।
ਸ੍ਰੀ ਮੁਖ ਤੇ ਫੁਰਮਾਏ ਜਨਾਯੋ, ਚਤੁਰ ਕਟੀ ਬੈਠੇ ਇਸ ਥਾਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਪੰਮੇ ਪੁਰੋਹਿਤ ਤੇ ਕੇਸਰੀ ਚੰਦ ਨੂੰ ਕਹੋ ਕਿ ਜਿੱਥੇ ਬਾਹਰ ਆਏ ਨੇ ਬਾਹਰ ਹੀ ਬੈਠ ਜਾਣ, ਚਾਰ ਕ ਘੜੀਆਂ ਬੈਠ ਕੇ ਉਡੀਕ ਕਰਨ, ਹਾਲੇ ਅਸੀਂ ਉਨ੍ਹਾਂ ਨੂੰ ਮਿਲ ਨਹੀਂ ਸਕਦੇ। ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਚਾਰ ਕ ਘੜੀਆਂ ਬਾਹਰ ਬੈਠ ਕੇ ਉਡੀਕ ਕਰਨ।
ਦਵਾਰਪਾਲ
ਹੁਣ ਦਵਾਰਪਾਲ ਨੇ ਜਾ ਕੇ ਕੇਸਰੀ ਚੰਦ ਨੂੰ ਆਖਿਆ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਚਾਰ ਕ ਘੜੀਆਂ ਤੁਸੀਂ ਇੱਥੇ ਬੈਠੋ, ਫਿਰ ਤੁਹਾਨੂੰ ਸਤਿਗੁਰੂ ਜੀ ਆਪਣੇ ਕੋਲ ਅੰਦਰ ਸਭਾ ਵਿਚ ਬੁਲਾਉਣਗੇ। ਤੋ ਦਵਾਰਪਾਲ ਨੇ ਇਨ੍ਹਾਂ ਨੂੰ ਆਪਣੇ ਕੋਲ ਹੀ ਬਿਠਾ ਲਿਆ।
ਹੋਏ ਅਵਕਾਸ਼ਕਾਰ ਪਾਸ,
ਸਤਿਗੁਰਾਂ ਕੋਲ ਅੰਦਰ ਵੇਲ ਹੋਵੇਗੀ ਤੇ ਉਹ ਤੁਹਾਨੂੰ ਆਪਣੇ ਕੋਲ ਆਪਣੇ ਸਭਾ ਵਿਚ ਦੀਵਾਨ ਵਿਚ ਬੁਲਾ ਲੈਣਗੇ।
ਕਰਨ ਅਨਾਦਰ ਦਰ ਅਟਕਾਏ, ਜਿਨ ਉਰ ਛਲ ਹੰਕਾਰ ਨਿਵਾਸ।
ਇਹ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਨੀਤੀ ਸੀ, ਇਨ੍ਹਾਂ ਨੂੰ ਬਾਹਰ ਰੋਕਣ ਦੀ ਨੀਤੀ ਸੀ, ਕਿਉਂਕਿ ਇਹ ਬੜੇ ਹੰਕਾਰ ਨਾਲ ਆਏ ਸੀ ਵੀ ਅਸੀਂ ਰਾਜੇ ਹਾਂ, ਮੈਂ ਰਾਜਾ ਹਾਂ। ਕੇਸਰੀ ਚੰਦ ਦੇ ਮਨ ਚ ਹੰਕਾਰ ਸੀ, ਪੰਮੇ ਪੁਰੋਹਿਤ ਦੇ ਮਨ ਚ ਹੰਕਾਰ ਸੀ, ਤੇ ਇਨ੍ਹਾਂ ਦਾ ਹੰਕਾਰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਜਾਣ ਬੁੱਝ ਕੇ ਆਖਿਆ ਵੀ ਦਰਵਾਜੇ ਤੇ ਖਲੋ ਕੇ ਉਡੀਕ ਕਰੋ। ਇੱਥੇ ਖਲੋਣਗੇ, ਜਦੋਂ ਉਡੀਕ ਕਰਨਗੇ ਤੇ ਇਨ੍ਹਾਂ ਦੇ ਹੰਕਾਰ ਦਾ ਨਾਸ ਹੋਵੇਗਾ। ਇਨ੍ਹਾਂ ਨੂੰ ਇਹ ਸੋਝੀ ਹੋਵੇਗੀ ਕਿ ਗੁਰੂ ਸਾਹਿਬ ਦੇ ਸਾਹਮਣੇ ਸਾਰੇ ਇੱਕ ਬਰਾਬਰ ਨੇ, ਇੱਕੋ ਜਿਹੇ ਨੇ। ਇਨ੍ਹਾਂ ਨੂੰ ਜਾਣ ਬੁੱਝ ਕੇ ਇਨ੍ਹਾਂ ਦਾ ਅਨਾਦਰ ਕਰਨ ਵਾਸਤੇ ਮਹਾਰਾਜ ਜੀ ਨੇ ਇਨ੍ਹਾਂ ਨੂੰ ਅਟਕਾਇਆ, ਇਨ੍ਹਾਂ ਦੇ ਛਲ ਤੇ ਹੰਕਾਰ ਨੂੰ ਦੂਰ ਕਰਨ ਲਈ।
ਬੈਠੇ ਕਰਤ ਪਸੀਖਣ ਦੇਖਤ,
ਬਹਿ ਗਏ ਥੱਲੇ ਹੀ ਬਾਹਰ ਦਵਾਰਪਾਲ ਦੇ ਕੋਲ ਤੇ ਬਹਿ ਕੇ ਉਡੀਕ ਕਰਕੇ ਵੇਖਣ ਲੱਗੇ ਚਾਰੇ ਪਾਸੇ।
ਗੁਰ ਕੇ ਪੋਰ ਪ੍ਰਤਾਪ ਪ੍ਰਕਾਸ਼,
ਸਤਿਗੁਰਾਂ ਦਾ ਜਿਹੜਾ ਦਰਵਾਜਾ ਹੈ ਨਾਲ ਹੀ ਬੈਠੇ ਸੀ, ਬਾਹਰ ਅੰਦਰ ਮਹਾਰਾਜ ਜੀ ਦਾ ਦੀਵਾਨ ਸੀ ਤੇ ਬਾਹਰ ਹੀ ਬੈਠੇ ਨੇ, ਤੇ ਸਤਿਗੁਰਾਂ ਦੇ ਦਰਬਾਰ ਦੇ ਅੰਦਰ ਇਨ੍ਹਾਂ ਨੇ ਪ੍ਰਕਾਸ਼ ਵੇਖਿਆ, ਪ੍ਰਤਾਪ ਵੇਖਿਆ।
ਸੰਗਤ ਬ੍ਰਿੰਦ ਬੰਦ ਨਾ ਠਾਨਤ,
ਬਾਕੀ ਸੰਗਤਾਂ ਆ ਰਹੀਆਂ ਨੇ ਪਰ ਇਨ੍ਹਾਂ ਨੂੰ ਇਜਾਜ਼ਤ ਨਹੀਂ ਅੰਦਰ ਆਉਣ ਦੀ। ਬਾਕੀ ਸਿੱਖ ਨੇ ਜਿਹੜੇ ਉਹ ਅੰਦਰ ਆ ਰਹੇ ਨੇ, ਉਹ ਆ ਕੇ ਬੜੇ ਸਤਿਕਾਰ ਨਾਲ ਸਤਿਗੁਰਾਂ ਨੂੰ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ।
ਟਿੰਪਲ ਜਨ ਪੁਨ ਜਾਏ ਅਬਾਤ,
ਉਸੇ ਤਰ੍ਹਾਂ ਉਹ ਪੁਰੀ ਦੇ ਜਿੰਨੇ ਸੇਵਕ ਨਗਰ ਦੇ ਨਿਵਾਸੀ ਨੇ ਉਹ ਸਾਰੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਨੇ ਔਰ ਆਪਣੇ ਘਰ ਨੂੰ ਜਾਂਦੇ ਹਨ।
ਸ੍ਰੀ ਅਨੰਦਪੁਰ ਕੇ ਨਰ ਮਾਤੇ ਸਗਰੇ ਠਾਨ ਦੁਆਰ ਪ੍ਰਣਾਮ,
ਸ੍ਰੀ ਅਨੰਦਪੁਰ ਸਾਹਿਬ ਦੇ ਜਿਤਨੇ ਵਾਸੀ ਹਨ ਉਹ ਸਾਰੇ ਆਉਂਦੇ ਨੇ, ਇਹ ਦਰਵਾਜੇ ਤੇ ਹੀ ਬੈਠੇ ਨੇ, ਇਨ੍ਹਾਂ ਨੂੰ ਆਉਣ ਦੀ ਆਗਿਆ ਨਹੀਂ। ਬਾਕੀ ਸੰਗਤ ਆ ਰਹੀ ਹੈ ਤੇ ਜਾ ਰਹੀ ਹੈ, ਸਿੱਖ ਆਉਂਦੇ ਨੇ ਅੰਦਰ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੜੇ ਅਦਬ ਸਤਿਕਾਰ ਨਾਲ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ।
ਬੌਰ ਜਾਏ ਨਿਜ ਕਾਰਜ ਲਾਗੈ,
ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਜਾ ਕੇ ਆਪੋ ਆਪਣੇ ਕੰਮਾਂ ਤੇ ਲੱਗ ਜਾਂਦੇ ਹਨ।
ਪ੍ਰਕਾਰ ਕੇ ਸਭ ਧਾਮ,
ਅਨੇਕ ਪ੍ਰਕਾਰ ਦੇ ਘਰਾਂ ਦੇ ਜਿਹੜੇ ਕਾਰ ਵਿਹਾਰ ਨੇ ਫਿਰ ਉਨ੍ਹਾਂ ਵਿਚ ਜਾ ਲੱਗਦੇ ਨੇ, ਜੁੜਦੇ ਨੇ।
ਉਸ ਬੰਦਨਾ ਭੀੜ ਅਧਿਕ ਨਰ,
ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਣ ਵਾਲਿਆਂ ਦੀ ਬੜੀ ਭੀੜ ਹੈ, ਬੜਾ ਇਕੱਠ ਹੈ।
ਆਵੇ ਜਾਏ ਜਪੈ ਸਤਨਾਮ,
ਆਉਂਦੇ ਨੇ ਦਰਸ਼ਨ ਕਰਕੇ ਜਾਂਦੇ ਨੇ, ਆਉਂਦਿਆਂ ਜਾਂਦਿਆਂ ਸਾਰਿਆਂ ਦੀ ਜ਼ੁਬਾਨ ਤੇ ਰਸਨਾ ਤੇ ਨਾਮ ਹੁੰਦਾ ਹੈ, ਸਾਰੇ ਕਹਿੰਦੇ ਜਾਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ 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 ਦਾ ਜਾਪ ਜਪਦੇ ਆਉਂਦੇ ਨੇ ਤੇ ਜਪਦੇ ਹੀ ਜਾਂਦੇ ਹਨ।
ਹੀਰ ਹੀਰ ਹੈਰਾਨੀ ਹੋਵੇ,
ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਉਹ ਜਿਹੜੇ ਬਾਹਰ ਬੈਠੇ ਪੰਮਾ ਪੁਰੋਹਿਤ ਕੇਸਰੀ ਚੰਦ, ਉਹ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ।
ਪੂਰਨ ਗੁਰ ਸਭ ਅੰਤਰ ਜਾਮ
ਵੇਖਦੇ ਨੇ, ਹੈਰਾਨੀ ਨਾਲ ਵੇਖਦੇ ਨੇ ਵੀ ਪੂਰਨ ਗੁਰੂ ਨੇ ਔਰ ਅੰਤਰ ਜਾਮੀ ਨੇ ਸਾਰੇ ਸਿੱਖਾਂ ਨੂੰ ਦਰਸ਼ਨ ਦੇ ਰਹੇ ਨੇ।
ਤੋ ਮਹਾਦ੍ਰਿੜ ਕਪਟ ਨਾ ਛੋਡਾ,
ਹਾਲਾਂਕਿ ਬੈਠ ਕੇ ਉਪਮਾ ਵੀ ਵੇਖ ਲਈ ਗੁਰੂ ਸਾਹਿਬ ਦੀ, ਪਰ ਫਿਰ ਵੀ ਇਨ੍ਹਾਂ ਨੇ ਪੱਕਾ ਕਰਕੇ ਕਪਟ ਆਪਣੇ ਮਨ ਚ ਰੱਖਿਆ, ਉਹ ਕਪਟ ਇਨ੍ਹਾਂ ਨੇ ਨਹੀਂ ਛੱਡਿਆ।
ਭੀਮ ਚੰਦ ਜਿਵੇਂ ਪੱਤੇ ਸਿਖਾਏ,
ਭੀਮ ਚੰਦ ਨੇ ਜਿਵੇਂ ਇਨ੍ਹਾਂ ਨੂੰ ਸਿਖਾ ਕੇ ਭੇਜਿਆ ਸੀ, ਉਹ ਕਪਟ ਇਨ੍ਹਾਂ ਨੇ ਉਸੇ ਤਰ੍ਹਾਂ ਪਕੜੀ ਰੱਖਿਆ, ਉਹਦਾ ਨੇ ਤਿਆਗ ਕੀਤਾ।
ਕਿਤ ਘਟੀ ਬੀਤੇ ਬੁਲਵਾਏ,
ਇੱਦਾਂ ਜਦੋਂ ਚਾਰ ਘੜੀਆਂ ਬੈਠਿਆਂ ਨੂੰ ਬੀਤ ਗਈਆਂ, ਫਿਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਇਨ੍ਹਾਂ ਨੂੰ ਆਪਣੇ ਦੀਵਾਨ ਵਿਚ ਸਭਾ ਵਿਚ ਬੁਲਾਇਆ।
ਅੰਤਰ ਪ੍ਰਵਿਸ਼ੇ ਦੇਖੇ ਜਾਏ,
ਜਿਹੜੇ ਅੰਦਰ ਗਏ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਭਾਵ ਵੇਖਿਆ, ਦਰਸ਼ਨ ਕੀਤੇ,
ਰਚਨਾ ਅਨਕ ਪ੍ਰਕਾਰ ਕੀਜੈ,
ਸਤਿਗੁਰਾਂ ਦੇ ਦਰਬਾਰ ਵਿਚ ਅਨਕ ਪ੍ਰਕਾਰ ਦੀ ਰਚਨਾ, ਬੜੀ ਸੁੰਦਰ ਮਹਾਰਾਜ ਜੀ ਦੇ ਦਰਬਾਰ ਦੀ ਆਭਾ ਹੈ।
ਸ਼ਸਤਰ ਪਾਣ ਜਿਤ ਕਿਤ ਦਰਸਾਏ,
ਸਤਿਗੁਰਾਂ ਦੇ ਚਾਰੇ ਪਾਸੇ ਸ਼ਸਤਰ ਧਾਰੀ ਸੂਰਮੇ, ਕਿਸੇ ਦੇ ਹੱਥ ਚ ਬੰਦੂਕ ਹੈ, ਕਿਸੇ ਦੇ ਹੱਥ ਦੇ ਵਿਚ ਤਮੰਚਾ ਹੈ, ਕੋਈ ਹੱਥ ਵਿਚ ਕਿਰਪਾਨ ਫੜੀ ਬੈਠਾ, ਕਿਸੇ ਦੇ ਕੋਲ ਪਰਚਾ, ਕਿਸੇ ਕੋਲ ਤਬਰ ਹੈ, ਇਹਦਾ ਸਾਰੇ ਸ਼ਸਤਰ ਧਾਰੀ ਸੂਰਮੇ ਚਾਰੇ ਪਾਸੇ ਇਨ੍ਹਾਂ ਨੇ ਵੇਖੇ ਨੇ।
ਸਨੇ ਸਨੇ ਪਹੁੰਚੇ ਤਿਸ ਮੰਦਰ,
ਸਨੇ ਸਨੇ ਚੱਲ ਕੇ ਮਹਾਰਾਜ ਜੀ ਦੇ ਮੰਦਰ ਵਿਚ ਦਰਬਾਰ ਵਿਚ ਆਏ ਹਨ।
ਕਲਗੀਧਰ
ਕਲਗੀਧਰ ਜੀ ਅੱਗੇ ਜਿੱਥੇ ਬੜੇ ਪ੍ਰਸੰਨ ਚਿਤ ਹੋ ਕੇ ਬੈਠੇ ਨੇ, ਉਥੇ ਆਏ ਨੇ ਚੱਲ ਕੇ।
ਨਿਮਰ ਭਏ ਦਰਸ਼ਨ ਕੋਰਤ,
ਨਿਮਰ ਹੋ ਕੇ ਬੜੇ ਭਾਵ ਨਾਲ ਇਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਹੱਥ ਜੋੜ ਕਰ ਬੰਧਨ ਕੀਨ,
ਹੱਥ ਜੋੜ ਕੇ ਬੜੇ ਪਿਆਰ ਨਾਲ ਇਨ੍ਹਾਂ ਨੇ ਮੱਥਾ ਟੇਕਿਆ ਹੈ।
ਪੁਨ ਰਾਜੇ ਕੀ ਨਮੋ ਕਰੀ ਪੱਗ,
ਫਿਰ ਰਾਜੇ ਭੀਮ ਚੰਦ ਵੱਲੋਂ ਜਿਹੜੀ ਨਮਸਕਾਰ ਸੀ ਉਹ ਕੀਤੀ ਹੈ।
ਆਇਸ ਬੈਠੇ ਮੁੱਦ ਭੀਨ,
ਮਹਾਰਾਜ ਜੀ ਦੀ ਆਗਿਆ ਲੈ ਕੇ ਖੁਸ਼ੀ ਵਿਚ ਭਿੱਜੇ ਹੋਏ ਬੈਠ ਗਏ।
ਸ਼੍ਰੀ ਗੋਬਿੰਦ ਸਿੰਘ ਬੂਜਨ ਕੀਨੇ, ਭੀਮ ਚੰਦ ਆਨੰਦ ਪੀਨ,
ਮਹਾਰਾਜ ਜੀ ਨੇ ਪੁੱਛਿਆ, ਹਾਂ ਕੇਸਰੀ ਚੰਦ ਜੀ ਦੱਸੋ, ਰਾਜਾ ਭੀਮ ਚੰਦ ਰਾਜੀ ਖੁਸ਼ੀ ਹੈ? ਮਹਾਰਾਜ ਕਲਗੀਧਰ ਪਾਤਸ਼ਾਹ ਨੇ ਭੀਮ ਚੰਦ ਬਾਰੇ ਪੁੱਛਿਆ।
ਸੁਣ ਤਿੰਨ ਕੁਸ਼ਲ ਭਨੀ ਕਰ ਜੋਰਤ,
ਸੁਣ ਕੇ ਆਖਿਆ ਜੀ ਕੁਸ਼ਲ ਪ੍ਰਸੰਨਤਾ ਹੈ, ਆਪ ਜੀ ਦੀ ਦਇਆ ਦੇ ਨਾਲ ਰਾਜਾ ਭੀਮ ਚੰਦ ਖੁਸ਼ ਪ੍ਰਸੰਨ ਹੈ।
ਕਿਰਪਾ ਆਪ ਕੀਤੇ ਸੁਖਲੀਨ,
ਤੁਹਾਡੀ ਕਿਰਪਾ ਨਾਲ ਉਹਨੂੰ ਸਾਰੇ ਸੁਖ ਪ੍ਰਾਪਤ ਹਨ।
ਬਿਨਤੀ ਪਨੀ ਅਨ ਤਜ ਗਿਣਤੀ,
ਮਹਾਰਾਜ ਉਹਨੇ ਆਪਣੀਆਂ ਸਾਰੀਆਂ ਗੱਡੀਆਂ ਗਿਣਤੀਆਂ ਤਿਆਗ ਕੇ ਤੁਹਾਡੇ ਚਰਨਾਂ ਵਿਚ ਬੇਨਤੀ ਭੇਜੀ ਹੈ।
ਉਹਦੇ
ਪੁੱਤਰ ਦਾ ਵਿਆਹ ਆ ਗਿਆ ਨੇੜੇ, ਬੜਾ ਵੱਡਾ ਕੰਮ ਹੈ ਉਹਦੇ ਪੁੱਤਰ ਦੇ ਵਿਆਹ ਦਾ, ਰਾਜੇ ਦੇ ਪੁੱਤਰ ਦਾ ਵਿਆਹ ਹੈ, ਔਰ ਸੈਂਕੜੇ ਰਾਜਿਆਂ ਨੇ ਉਸ ਵਿਆਹ ਦੇ ਵਿਚ ਆਉਣਾ ਹੈ, ਸ਼ਮੂਲੀਅਤ ਕਰਨੀ ਹੈ, ਇਸ ਕਰਕੇ ਰਾਜੇ ਭੀਮ ਚੰਦ ਦੇ ਲੜਕੇ ਦਾ ਵਿਆਹ ਦਾ ਕੰਮ ਬੜਾ ਵੱਡਾ ਆ ਪਹੁੰਚਿਆ।
ਜਿਸ ਉਦਮ ਮੈਂ ਰਹਿਤ ਰਹਿਣ ਦਿਨ,
ਭੀਮ ਚੰਦ ਹਰ ਵੇਲੇ ਉਸੇ ਉਦਮ ਚ ਹੀ ਰਹਿੰਦਾ, ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਵਿਚ ਹੀ ਲੱਗਾ ਹੋਇਆ।
ਸੰਗਤ ਜਿਤ ਕਿਤੇ ਵਥ ਜਾਲ,
ਮਹਾਰਾਜ ਉਹ ਵਸਤੂਆਂ ਇਕੱਠੀਆਂ ਕਰ ਰਿਹਾ ਜਿਹੜੀਆਂ ਵਿਆਹ ਵਿਚ ਚਾਹੀਦੀਆਂ ਨੇ, ਜਿਹੜਾ ਜਿਹੜਾ ਸਮਾਨ ਚਾਹੀਦਾ ਹੈ ਉਹ ਸਾਰਾ ਕੁਝ ਇਕੱਠਾ ਕਰ ਰਿਹਾ, ਜਿੱਧਰੋਂ ਕਿਧਰੋਂ ਵੀ ਮਿਲਦਾ ਇਕੱਠਾ ਕਰ ਰਿਹਾ।
ਰਾਜਪੂਤਨ ਕੀ ਚਾਲ ਅਨੂਠੀ,
ਜਿਹੜੇ ਰਾਜਪੂਤ ਰਾਜੇ ਹੁੰਦੇ ਨੇ ਇਨ੍ਹਾਂ ਦੀਆਂ ਚਾਲਾਂ ਵੀ ਅਨੂਠੀਆਂ ਜੀਆਂ ਹੁੰਦੀਆਂ ਨੇ, ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ।
ਫਤਿਹ ਸ਼ਾਹ ਦੀਰਗ ਮੈਂ ਪਾਲ,
ਰਾਜ ਜਿਹੜਾ ਰਾਜੇ ਭੀਮ ਚੰਦ ਦਾ ਕੁੜਮ ਹੈ ਉਹਦਾ ਨਾਂ ਰਾਜਾ ਫਤਿਹ ਸ਼ਾਹ ਹੈ, ਤੇ ਰਾਜੇ ਫਤਿਹ ਸ਼ਾਹ ਜੋ ਬੜਾ ਵੱਡਾ ਰਾਜਾ, ਉਹ ਵੀ ਸ੍ਰੀਨਗਰ ਦੀ ਰਿਆਸਤ ਦਾ ਰਾਜਾ ਹੈ ਤੇ ਗੜਵਾਲ ਰਿਆਸਤ ਦਾ ਰਾਜਾ ਹੈ। ਮਹਾਰਾਜ ਉਹਨੇ ਵੀ ਆਪ ਜੀ ਦੇ ਰਾਜੇ ਭੀਮ ਚੰਦ ਦੇ ਕੋਲ ਇਸ ਤਰ੍ਹਾਂ ਦੀ ਚਿੱਠੀ ਲਿਖ ਭੇਜੀ ਹੈ।
ਕਹਿ ਭੇਜਿਓ ਤੇ ਅਦਕ ਵਡਾਏ,
ਕਹਿ ਭੇਜਿਆ ਕਿ ਹੇ ਭੀਮ ਚੰਦ, ਇਸ ਤਰ੍ਹਾਂ ਦੀ ਬਰਾਤ ਲਿਆਈ, ਇਸ ਤਰ੍ਹਾਂ ਦਾ ਸਮਾਨ ਵਸਤੂਆਂ ਲੈ ਕੇ ਆਈ ਜਿਹਦੇ ਨਾਲ ਮੇਰੀ ਵੀ ਵਡਿਆਈ ਹੋਵੇ ਤੇ ਤੇਰੀ ਵੀ ਵਡਿਆਈ ਹੋਵੇ।
ਆਨ ਅਜਾਇਬ ਵਸਨਿਆ,
ਅਜਾਇਬ ਵਸਤੂਆਂ ਲੈ ਕੇ ਆਈ ਜਿਨ੍ਹਾਂ ਨੂੰ ਵੇਖ ਕੇ ਸਭ ਨਿਹਾਲ ਹੋ ਜਾਣ।
ਖੋਜਤ ਜਿਤ ਕਿਤੇ ਗਨ ਆਨੇ,
ਮਹਾਰਾਜ ਰਾਜੇ ਭੀਮ ਚੰਦ ਨੇ ਸੁਣ ਕੇ ਜਿੱਥੋਂ ਕਿੱਥੋਂ ਵੀ ਉਹਨੂੰ ਕੋਈ ਅਜਾਇਬ ਵਸਤੂ ਮਿਲੀ ਹੈ ਉਹਨੇ ਆਪਣੇ ਕੋਲ ਲਿਆ ਕੇ ਇਕੱਠੀਆਂ ਕੀਤੀਆਂ ਹਨ।
ਤੋ ਨਾਰਕ ਨਿਪਟ ਤੋ ਆਏ,
ਸਾਰੀਆਂ ਵਸਤੂਆਂ ਇਕੱਠੀਆਂ ਕਰਨ ਦੇ ਬਾਵਜੂਦ ਵੀ राजे भीम चंद दे मन नू तसली नहीं हुई, सारियां वस्तुआं इकट्ठियां करके भी उदा मन तसली बख्श तसली नहीं हुई, उदे मन नू खुशी नहीं हुई।
सब गिर धारण के मैं पालक,
क्योंकि व्याह दे समागम विच जिन्नियां रियासतां ने सारियां रियासतां दे राजयां ने आउणा है।
मिले समाज जात काए,
बड़ा बड़ा समाज इकट्ठा होना, बड़े भाईचारे ने आके इकट्ठा होना।
मैं प्राप्त कित वास्ते अनूठे,
जिहो दियां वस्तुआं राजा भीम चंद चाहुंदा है ओदां दियां अजायब ते अनूठियां वस्तुआं नूं कितों नहीं मिलियां।
इस बिलू कह रहे
जिन्हां वस्तुआं नूं वेख के सारे हैरान हो जाण ते हैरानी दे नाल उंगला अपने दंदां थले चब लैणा।
जित चिंता तुर ताते अतिशय,
करके भीम चंद बड़ा चिंता तुर है, ओदे मन च इस गल दी बड़ी भारी फिकर है।
धन खर्चे भी पाए नका, धन खर्चे भी पाए नकाए,
पैसा खर्च के भी ओनू ऐसियां वस्तुआं नहीं मिल रही, नहीं प्राप्त हो रही।
लचार विचार मिल मिल,
आज हुण लचार हो रहा है ते मिल मिल के सारे विचारा कर रहे ने।
हर प्रधान बीच समझाए,
उन्हां दे विच ही बड़े प्रधान सियाने वजीर बैठे ने जेडे सलाहां दे रहे ने।
खोज रे कुछ दुर्लभ ना प्राप्त,
सब ने लभिया सब ने खोजिया पर ऐसियां दुर्लभ वस्तुआं नहीं मिल सकियां।
तब रावर की शरण तकाए,
फिर महाराज जी राजे भीम चंद ने तुहाडी शरण तकी, जदों नूं कितों कोई ऐसियां वस्तुआं नहीं मिलियां ते फिर उन्हें तुहाडी शरण तकी है, तुहाडी शरण वेखी है।
हम दोनों को भेजन की नसर,
राजे भीम चंद ने सानू दोहां नूं तुहाडे चरणां विच भेजिया है।
तुमरी खिदमत मैं चल आए,
महाराज असी तुहाडी खिदमत विच चल के हाजिर होए हां।
मन्यो दीन बन दुलो सुत मम,
और राजे भीम चंद ने बड़ा दीन हो के बेनती कीती है के लाड़े दे रूप विच सजया होया जो मेरा पुत्र है,
सतगुर को ही मन पाए,
वो समझ लैण के उना दा ही पुत्र है, ये साहब ज्यादा उना दा ही है।
जस अब जस के हान लाभ मैं,
ये जस हुंदा है अप जस हुंदा है, हानि हुंदी है जा लाभ हुंदा है।
हमरी लाज गुरन की होए,
साडी लाज साडी इज्जत भी गुरु दी है, क्योंकि साडा घर ते गुरु दा घर इक्को ही है।
बड़ो लंब तक्यो तब भेजे,
महाराज तुहाडा बड़ा वड्डा आसरा वेख के राजे भीम चंद ने सानू तुहाडे चरणा विच भेजिया है।
चल तत्काल आए हम दोए,
तत्काल चल के असी तुहाडे चरणा विच दोवे हाजिर होए हां।
शस्त्र पंच कल दुर्द प्रसादे, हर हजूर को देरो जोए,
महाराज कृपा करो आप जी दे कोल जेड़ा पंच कला शस्त्र है, फिर तुहाडे कोल जेड़ा प्रसादी हाथी है, फिर महाराज सच्चे पातशाह जी आप जी दे हजूर जो बहुत ही सुंदर डेरा बनया होया है,
चतुर्थ चौकी चारू रची किन,
फिर चौथी आप जी कोल बड़ी सुंदर चौकी बड़ी सुंदर बनी हुई रची हुई है।
ले बरात मैं गम न सोए,
वस्तुआं लेके राजा भीम चंद बरात विच नाल लजाना चाहुंदा है, श्रीनगर जाके बखाना चाहुंदा है।
सकल मही पालन दिख रहा मैं,
सारे पहाड़ी राजयां नूं ये बखाना चाहुंदा है।
देखत जिसको रह बिस्माए,
इन्हां नूं वेख के सारे हैरान होणगे, सब दे मन दी हैरानी दी हद ना रहेगी।
करो गुरु ठिग बिनती आनो,
महाराज सानू भेजिया राजे भीम चंद ने के सतगुरां कोल बेनती करके वस्तुआं लेके आओ।
भई ब्याते तुरत पहुंचाए,
जदों महाराज जी ब्याह हो जाएगा ते ब्याह हुंदियां सारे चारे वस्तुआं बड़ी छेती तुहाडे कोल भेज देंगे।
देर न करे पठन मैं पुनः,
तुहाडे कोल भेजदियां देरी नहीं लावांगे, बस छेती तुहाडे कोल पहुंचदियां करांगे।
नीकी रीत संभारें ले आए,
और भली रीति दे नाले सारियां वस्तुआं अपने कोल संभाल लवांगे।
कहो केसरी चंद बंद कर भीम चंद हिम पनी बनाए,
राजा केसरी चंद हाथ जोड़ के कह रहा, कहना जी राजे भीम चंद ने इस तरह आप जी दे चरणा विच बेनती नामा भेजिया है।
हिम कह तूषण पयो कितक चिर,
एदा कह के केसरी चंद चुप कर गया कुछ समय लई।
सतगुर भी ਕਯੋ ਨਾ ਬੈਨ।
ਗੱਲ ਕੀ ਧਰ ਜੀ ਨੇ ਵੀ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਜੀ ਨੇ ਸੁਣ ਲਈ ਬੇਨਤੀ ਜੋ ਭੀਮ ਚੰਦ ਵੱਲੋਂ ਇਹ ਲੈ ਕੇ ਆਏ ਨੇ, ਪਰ ਕਲਗੀਧਰ ਪਾਤਸ਼ਾਹ ਜਾਣਦੇ ਸੀ ਕਿ ਛਲ ਕਰ ਰਹੇ ਨੇ, ਕਪਟ ਕਰ ਰਹੇ ਨੇ, ਕਪਟ ਕਰਕੇ ਲਿਜਾਣਾ ਚਾਹੁੰਦੇ ਨੇ ਵਸਤੂਆਂ, ਪਰ ਮੋੜਨਾ ਨਹੀਂ ਚਾਹੁੰਦੇ, ਇਹ ਮਹਾਰਾਜ ਜੀ ਜਾਣਦੇ ਸਨ। ਤੂੰ ਸਤਿਗੁਰੂ ਜੀ ਸੁਣ ਕੇ ਚੁੱਪ ਕਰਕੇ, ਗੁਰਦੇਵ ਨੇ ਕੋਈ ਜਵਾਬ ਨਹੀਂ ਦਿੱਤਾ।
ਪੰਮੇ ਪਾਚਲ ਬਾਤ ਵਿਚਾਰੇ,
ਜਿਹੜਾ ਪੰਮਾ ਪੁਰੋਹਿਤ ਸੀ ਉਹਨੇ ਪਿਛਲੀ ਗੱਲ ਵਿਚਾਰੀ ਜਿਹੜੀ ਰਾਜੇ ਭੀਮ ਚੰਦ ਨੇ ਕਹੀ ਸੀ ਨਾ, ਦੂਜੀ ਗੱਲ। ਪਹਿਲਾਂ ਉਹਨੇ ਕਿਹਾ ਸੀ ਕਿ ਪਿਆਰ ਨਾਲ ਬੇਨਤੀ ਕਰਿਓ, ਤੇ ਜੇ ਨਾ ਮੰਨਣ ਤੇ ਫਿਰ ਉਹਨਾਂ ਨੂੰ ਲਾਲਚ ਦੇ ਦੇਈ। ਪੰਮੇ ਪੁਰੋਹਿਤ ਨੇ ਜਿਹੜੀ ਪਿਛਲੀ ਗੱਲ ਸੀ ਬਾਅਦ ਵਾਲੀ ਕਹੀ ਹੋਈ, ਉਹਦੀ ਵਿਚਾਰ ਕੀਤੀ।
ਕਰਨ ਸਮੋਂ ਲੱਗ ਕੇ ਹਿੱਤ ਹੈ ਨਾ,
ਇਹਨੇ ਵੇਖਿਆ ਵੀ ਹੁਣ ਸਮਾਂ ਗੱਲ ਕਰਨ ਦਾ, ਕਿ ਗੁਰੂ ਸਾਹਿਬ ਜਵਾਬ ਨਹੀਂ ਦੇ ਰਹੇ, ਇਹਦਾ ਮਤਲਬ ਇਹਨਾਂ ਵੱਲੋਂ ਇਨਕਾਰ ਹੈ, ਜਿਹੜਾ ਇਹਨਾਂ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ, ਇਸ ਕਰਕੇ ਹੁਣ ਮੈਨੂੰ ਦੂਜੀ ਗੱਲ ਵੀ ਕਰ ਲੈਣੀ ਚਾਹੀਦੀ ਹੈ।
ਰਾਜੇ ਅਪਰ ਬਖਾਨੀ ਸੁਣੀਐ ਕਹਿਤ ਪਯੋ ਸਨਮੁਖ ਕਰ ਨੈਣ।
ਪੰਮਾ ਪੁਰੋਹਿਤ ਬੋਲਿਆ, ਕਹਿਣ ਲੱਗਾ, ਗੁਰੂ ਜੀ ਹਾਂ, ਰਾਜੇ ਭੀਮ ਚੰਦ ਨੇ ਇੱਕ ਗੱਲ ਹੋਰ ਕਹਿ ਕੇ ਭੇਜੀ ਹੈ। ਸਤਿਗੁਰਾਂ ਦੇ ਸਾਹਮਣੇ ਨੇਤਰ ਕਰਕੇ ਨਾ, ਉਕਾਂ ਉੱਚੀਆਂ ਕਰਕੇ ਮਹਾਰਾਜ ਜੀ ਨੂੰ ਕਹਿੰਦਾ, ਜਦੋਂ ਸਤਿਗੁਰਾਂ ਕੋਈ ਜਵਾਬ ਨਹੀਂ ਦਿੱਤਾ ਅੱਗੋਂ, ਕਹਿੰਦਾ ਜੀ ਹਾਂ, ਰਾਜੇ ਭੀਮ ਚੰਦ ਨੇ ਇੱਕ ਗੱਲ ਆਪ ਜੀ ਕੋਲ ਹੋਰ ਕਹਿ ਕੇ ਭੇਜੀ ਹੈ।
ਯਾਰ ਯਾਰ ਵਿੱਚ ਸਪਣ ਇਨ ਸੰਗ ਭੇਜਾਂਗੇ ਪੂਜਾ ਗੁਰ ਐਨ।
ਮਹਾਰਾਜ ਜਦੋਂ ਇਹ ਚਾਰ ਵਸਤੂਆਂ ਤੁਹਾਡੇ ਕੋਲ ਭੀਮ ਚੰਦ ਵਾਪਸ ਭੇਜੇਗਾ, ਇਹਨਾਂ ਚਾਰਾਂ ਵਸਤੂਆਂ ਨਾਲ ਭੀਮ ਚੰਦ 4,000 ਰੁਪਈਆ ਵੀ ਦੇਵੇਗਾ, ਜਿਹੜੀ ਆਪ ਜੀ ਦੀ ਪੂਜਾ ਹੋਵੇਗੀ, ਤੁਹਾਡੀ ਪੂਜਾ ਤੁਹਾਡੇ ਘਰ ਵਿਚ 4,000 ਰੁਪਈਆ ਭੇਜੇਗਾ।
ਸਦਾ ਆਸਾਨ ਮੰਦ ਅਮਰੈ,
ਸਦਾ ਤੁਹਾਡੇ ਆਸਾਨ ਮੰਦ ਰਹਾਂਗੇ।
ਲੈ ਗੁਰ ਕੋ ਇਹ ਉਪਕਾਰ,
ਗੁਰੂ ਸਾਹਿਬ ਦਾ ਇਹ ਮਹਾਨ ਪਰਉਪਕਾਰ ਆਪਣੇ ਆਪ ਤੇ ਜਾਣਾਂਗੇ।
ਕਹੇ ਰਜਤ ਬਣ ਸਕਲ ਪਠਾ ਮੈਂ।
ਮਹਾਰਾਜ ਜਿਹੜੇ 4,000 ਰੁਪਈਆ ਅਸੀਂ ਦੇਣ ਦੀ ਗੱਲ ਕਰ ਰਹੇ ਹਾਂ, ਸਾਰੇ ਤੁਹਾਡੇ ਕੋਲ ਪਹੁੰਚਦੇ ਕਰਾਂਗੇ।
ਲੋਕੋ ਸਾਚ ਨੈ ਕੋਰ ਉਚਾਰ,
ਸੱਚੀ ਗੱਲ ਹੈ, ਇਹਦੇ ਵਿਚ ਕੋਈ ਝੂਠ ਨਹੀਂ ਬੋਲ ਰਹੇ।
ਵਸਤ ਚਤਰ ਲੈ ਜਥਾ ਤਥਾ ਲੈ,
ਮਹਾਰਾਜ ਜਿਸ ਤਰ੍ਹਾਂ ਦੀਆਂ ਤੁਹਾਡੀਆਂ ਵਸਤੂਆਂ ਲੈ ਕੇ ਜਾਵਾਂਗੇ, ਇਹਨਾਂ ਬਿਨ ਉਸੇ ਤਰ੍ਹਾਂ ਉਹਦੇ ਵਿਚ ਕੋਈ ਵਿਗਾੜ ਨਹੀਂ ਪਵੇਗਾ, ਨੁਕਸਾਨ ਨਹੀਂ ਹੋਵੇਗਾ, ਉਸੇ ਤਰ੍ਹਾਂ ਤੁਹਾਨੂੰ ਵਾਪਸ ਮੋੜਾਂਗੇ।
ਪਰ ਸਾਂਝਿਆਂ ਸਦਨ ਮਜਾ,
ਨਾਲੇ ਰਾਜੇ ਭੀਮ ਚੰਦ ਦੇ ਘਰ ਨਾਲ ਤੁਹਾਡੀ ਸਾਂਝ ਪਵੇਗੀ।
ਲੈਣ ਦੇਣ ਮੈਂ ਅਟਕ ਨਾ ਕੋਈ,
ਤੇ ਲੈਣ ਦੇਣ ਦੇ ਵਿਚ ਮਹਾਰਾਜ ਜੀ ਕੋਈ ਅਟਕ ਨਹੀਂ ਹੋਵੇਗੀ।
ਦਿਨ ਪ੍ਰਤ ਵਧੈ ਪ੍ਰੇਮ ਵਿਵਹਾਰ,
ਦਿਨ ਪ੍ਰਤੀ ਦਿਨ ਤੁਹਾਡੇ ਨਾਲ ਸਾਡਾ ਪ੍ਰੇਮ ਤੇ ਵਿਵਹਾਰ ਵਧੇਗਾ।
ਦੋਵੇਰਾ ਪੰਮੇ ਕੋ ਕਹਿ ਬੇ ਸੁਨਿਓ ਕਲਗੀ ਤਰ ਜਬ ਸ਼ਰੋਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਪੰਮੇ ਪੁਰੋਹਿਤ ਦੀ ਇਹ ਗੱਲ ਸੁਣੀ ਨਾ, ਉਹਨੇ ਕਿਹਾ ਮੈਂ 4,000 ਰੁਪਈਆ ਵੀ ਰਾਜਾ ਭੀਮ ਚੰਦ ਤੁਹਾਨੂੰ ਇਹਨਾਂ ਚਾਰਾਂ ਵਸਤੂਆਂ ਨਾਲ ਦੇਵੇਗਾ ਪੂਜਾ ਵਜੋਂ। ਇਹ ਗੱਲ ਜਦੋਂ ਪੰਮੇ ਪੁਰੋਹਿਤ ਦੀ ਮਹਾਰਾਜ ਜੀ ਨੇ ਸੁਣੀ,
ਹਿਰਦੇ ਕ੍ਰੋਧ ਉਪਜਿਓ ਅਦਿਕ ਰੰਗ ਦ੍ਰਿਗਨ ਜੇ ਮਿਸ਼ਰੋਨ।
ਕਲਗੀਧਰ ਦੇ ਅੰਦਰ ਬੀਰਸ ਜਾਗ ਪਿਆ ਇਹ ਸੁਣਦੇ ਕਿ ਸਾਨੂੰ ਲਾਲਚ ਦੇ ਰਹੇ ਨੇ 4,000 ਰੁਪਈਏ ਦਾ, ਜਿਹੜੇ ਸਾਰੀ ਮਾਇਆ ਦੇ ਪਤੀ ਨੇ ਉਹਨਾਂ ਨੂੰ ਲਾਲਚ ਦੇ ਰਹੇ ਨੇ। ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਨੇਤਰ ਲਾਲ ਸੁਰਖ ਹੋ ਗਏ ਬੀਰਸ ਵਿਚ ਆ ਕੇ, ਕਹਿੰਦੇ ਜਿਵੇਂ ਖੂਨ ਦਾ ਰੰਗ ਲਾਲ ਹੁੰਦਾ ਨਾ, ਇਹਦਾ ਸਾਹਿਬ ਦੀਆਂ ਅੱਖਾਂ ਨੇਤਰ ਲਾਲ ਸੁਰਖ ਹੋ ਗਏ, ਤੇ ਪੰਮੇ ਪੁਰੋਹਿਤ ਨੂੰ ਖੜਕਵੀਂ ਆਵਾਜ਼ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਬੀਰਸ ਵਿਚ ਆ ਕੇ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।